ਮਨ ਰੇ ਛੱਡ ਹੋ ਭਰਮ ਪ੍ਰਗਟ ਹੋਏ ਨੱਚ ਹੋ ਇਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਣ ਤੇ ਡਰ ਪੈ ਸਤੀ ਕੇ ਸੰਚੈ ਭਾਂਡੇ ਡਗਮਗ ਛਾਡ ਰੇ ਮਨ ਬੌਰਾ ਅਬ ਤਉ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸੰਧੌਰਾ ਗਗਨ ਦਮਾਮਾ ਬਾਜਿਓ ਪਰਿਓ ਨਿਸਾਨੈ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਣ ਕੋ ਦਾਓ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ ਚੱਲਦੇ ਹੋਏ ਸ਼ਾਮ ਦੇ ਸੁੰਦਰ ਦੀਵਾਨਾਂ ਵਿੱਚ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਕੱਲ੍ਹ 31 ਅਕਤੂਬਰ ਦਾ ਜੋ ਦਿਹਾੜਾ ਲੰਘਿਆ ਹੈ ਇਸ ਦੇ ਵਿੱਚ ਭਗਤ ਨਾਮਦੇਵ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਵੀ ਸ਼ਾਮਿਲ ਸੀ ਔਰ ਨਾਲ ਨਾਲ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ ਬਰਸੀ ਵੀ ਸ਼ਾਮਿਲ ਸੀ ਅਤੇ ਉਹ ਹਰਨਾਖਸ਼ ਦਾ ਦੂਸਰਾ ਅਵਤਾਰ ਧਾਰ ਕੇ ਆਈ ਹੋਈ ਇੰਦਰਾ ਨੂੰ ਸੋਧਾ ਲਾਉਣ ਦਾ ਦਿਹਾੜਾ ਜਿਹੜਾ ਉਹ ਵੀ ਸ਼ਾਮਿਲ ਸੀ। ਤੋ ਅਸਲ ਵਿੱਚ ਮੇਰੇ ਮਨ ਵਿੱਚ ਭਗਤ ਨਾਮਦੇਵ ਸਾਹਿਬ ਜੀ ਦਾ ਜੋ ਕਥਾ ਦਾ ਮਜ਼ਬੂਨ ਤਿਆਰ ਸੀਗਾ ਤੋ ਮੇਰੇ ਮਨ ਦੀ ਇੱਛਾ ਸੀ ਕਿ ਉਹ ਜ਼ਰੂਰ ਸੰਗਤ ਨੂੰ ਸੁਣਾਇਆ ਜਾਏ। ਇਸ ਲਈ ਇਹ ਜਿਹੜੀ ਦੂਸਰੇ ਦਿਹਾੜੇ ਵਰਣਨ ਕਰਨ ਦੀ ਜਿਹੜੀ ਘਾਟ ਸੀ ਉਹ ਹੁਣ ਤੱਕ ਹੀ ਜਿਹੜੀ ਆ ਉਹ ਰੜਕਦੀ ਰਹੀ ਹੈ। ਇਸ ਲਈ ਉਸ ਨੂੰ ਪੂਰਿਆਂ ਕਰਦੇ ਹੋਏ ਅੱਜ ਆਪਾਂ ਉਸ ਦੇ ਬਾਰੇ ਸਾਰੀ ਕਥਾ ਜਿਹੜੀ ਹੈ ਵਿਚਾਰ ਜਿਹੜੀ ਹੈ ਉਹ ਵਿਚਾਰਨੀ ਹੈ। ਸਾਧ ਸੰਗਤ ਜੀ, ਉਹ ਜਦੋਂ ਤੋਂ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦੈ, ਸੱਚ ਦੀ ਨੀਂਹ ਰੱਖ ਕੇ ਮਹਾਰਾਜ ਪਾਤਸ਼ਾਹ ਜੀ ਨੇ ਜੋ ਰਾਜ ਚਲਾਇਆ ਹੈ ਅਤੇ ਸੰਸਾਰ ਦੇ ਜਿਤਨੇ ਵੀ ਰਾਜੇ ਸਮਰਾਟ ਉਹ ਸਾਰੇ ਝੂਠ ਦੀ ਨੀਂਹ ਦੇ ਉੱਪਰ ਉਹਨਾਂ ਦਾ ਰਾਜ ਚੱਲਦਾ ਹੁੰਦਾ ਹੈ। ਇਸ ਵਾਸਤੇ ਇਹ ਸੱਚ ਅਤੇ ਝੂਠ ਦੀ ਟੱਕਰ ਜਿਹੜੀ ਹੈ ਇਹ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਜਿਹੜੀ ਹੈ ਇਹ ਸ਼ੁਰੂ ਹੋ ਗਈ। ਪਹਿਲਾਂ ਤਾਂ ਬਾਬਰ ਬਾਦਸ਼ਾਹ ਨੇ ਹਮਲਾ ਕੀਤਾ, ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਸੱਚ ਦੀ ਬਾਣੀ ਦੇ ਸ਼ਬਦ ਜਿਹੜੇ ਹੈ ਉੱਥੇ ਵਰਣਨ ਕੀਤੇ, ਸੁਣਾਏ, ਫਰਮਾਨ ਕੀਤੇ। ਜਿਹੜਾ ਝੂਠ ਦਾ ਬਾਦਸ਼ਾਹ ਸੀ ਉਹ ਮਹਾਰਾਜ ਪਾਤਸ਼ਾਹ ਜੀ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਨਾ ਕਰ ਸਕਿਆ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਢਹਿ ਗਿਆ। ਮਹਾਰਾਜ ਦੇ ਕੋਲੋਂ ਆਗਿਆ ਮੰਗਦਾ ਹੈ ਕਿ ਮੈਨੂੰ ਪਤਾ ਹੀ ਨਹੀਂ ਸੀ ਤੁਸੀਂ ਸੰਤ ਮਹਾਂਪੁਰਖ ਇਸ ਏਮਨਾਬਾਦ ਵਿੱਚ ਆਏ ਹੋਏ ਜੇ, ਨਹੀਂ ਤਾਂ ਮੈਂ ਇੱਥੇ ਹਮਲਾ ਨਾ ਕਰਦਾ। ਹੁਣ ਮੈਨੂੰ ਜੋ ਹੁਕਮ ਕਰੋਗੇ ਮੈਂ ਮੰਨਾਂਗਾ। ਸਤਿਗੁਰਾਂ ਨੇ ਉਹਨੂੰ ਆਖਿਆ ਸੀ ਸਾਰੇ ਕੈਦੀਆਂ ਨੂੰ ਛੱਡ ਦੇ, ਇਹਨਾਂ ਦਾ ਲੁੱਟਿਆ ਹੋਇਆ ਸਮਾਨ ਮਾਲ ਸਾਰਾ ਜਿਹੜਾ ਹੈ ਉਹ ਵਾਪਸ ਕਰ ਦੇ। ਤੋ ਲੇਕਿਨ ਉੱਥੇ ਸੱਚ ਦੀ ਜਿੱਤ ਹੋਈ ਅਤੇ ਝੂਠ ਦੀ ਜਿਹੜੀ ਸੀ ਉਹ ਹਾਰ ਹੋਈ। ਸਮਾਂ ਅਗਾਂਹ ਲੰਘਿਆ, ਬਾਬਰ ਦਾ ਪੁੱਤਰ ਹਮਾਯੂ ਇਹ ਹੁਣ ਭੱਜਿਆ ਹੋਇਆ ਕਨੌਚ ਦੇ ਮੈਦਾਨ ਦੇ ਵਿੱਚੋਂ ਅਤੇ ਇਹਨੂੰ ਭਾਜੜਾਂ ਪਈਆਂ ਹੋਈਆਂ ਹੈ ਅਤੇ ਇਹ ਸ਼ਰਨ ਲੈਣ ਦੇ ਵਾਸਤੇ ਸਿੱਖ ਪੰਥ ਦੇ ਦੂਸਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚਿਆ ਹੈ ਖਡੂਰ ਸਾਹਿਬ। ਅਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸ਼ਰਨ ਆਇਆਂ ਦੀ ਮਦਦ ਤਾਂ ਕਰਦੇ ਨੇ ਪਰ ਸਤਿਗੁਰੂ ਜੀ ਦੀ ਮੌਜ ਹੁੰਦੀ ਹੈ, ਕੁਝ ਪ੍ਰੀਖਿਆ ਵੀ ਲੈਂਦੇ ਨੇ। ਮਹਾਰਾਜ ਜੀ ਨੇ ਇਹਦੇ ਵੱਲ ਧਿਆਨ ਹੀ ਨਾ ਦਿੱਤਾ, ਗੁਰਮੁਖੀ ਸਿਖਾ ਰਹੇ ਨੇ ਨਿੱਕੇ ਨਿੱਕੇ ਬੱਚਿਆਂ ਨੂੰ। ਤੇ ਮਹਾਰਾਜ ਜੀ ਨੇ ਇਹਦੇ ਵੱਲ ਕੋਈ ਗੌਰ ਨਹੀਂ ਕੀਤਾ, ਕਿਉਂਕਿ ਹੋਏਗਾ ਬਾਦਸ਼ਾਹ ਤੇ ਤੂੰ ਆਪਣੇ ਥਾਂ ਹੋਏਗਾ। ਪ੍ਰਭੂ ਦੇ ਪਿਆਰਿਆਂ ਨੂੰ, ਪੈਗੰਬਰਾਂ ਨੂੰ ਕੋਈ ਬਾਦਸ਼ਾਹਾਂ ਦੀ ਕੋਈ ਪਰਵਾਹ ਨਹੀਂ ਹੋਇਆ ਕਰਦੀ। ਲੇਕਿਨ ਇਹ ਝੂਠ ਦੇ ਉੱਤੇ ਸਿਰਜਣਾ ਹੋਈ ਹੁੰਦੀ ਇਹਨਾਂ ਰਾਜਿਆਂ ਦੀ। ਉਹਨੇ ਤਲਵਾਰ ਨੂੰ ਹੱਥ ਪਾ ਲਿਆ ਤੇ ਮਿਆਨ ਦੇ ਵਿੱਚੋਂ ਤਲਵਾਰ ਬਾਹਰ ਖਿੱਚਣ ਲੱਗਾ। ਧੰਨ ਸ੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਬਚਨ ਕੀਤਾ ਕਿ ਜਿੱਥੋਂ ਭਾਜੜਾਂ ਪਈਆਂ ਨੇ ਤੈਨੂੰ ਦੌੜਿਆ ਹੋਇਆ ਇੱਥੇ ਤੱਕ ਆ ਕੇ ਸਾਹ ਨਹੀਂ ਲਿਆ, ਉੱਥੇ ਤੇਰੀ ਇਹ ਕਿਰਪਾਨ ਕਿੱਥੇ ਗਈ ਹੋਈ ਸੀ। ਇੱਥੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆ ਕੇ ਕਿਰਪਾਨ ਖਿੱਚਣ ਦੀ ਕੋਸ਼ਿਸ਼ ਕਰਦਾ। ਮਹਾਰਾਜ ਕਹਿੰਦੇ ਜੇ ਟਿਕ ਜਾਨੋ, ਸਬਰ ਰੱਖ ਦੋ, ਕੁਝ ਟਾਈਮ ਜਿਹੜਾ ਉਹ ਉਡੀਕਦਾ ਰਹਿਣੋ ਤੇ ਹੋ ਸਕਦਾ ਸੀ ਹੁਣੇ ਹੀ ਤੈਨੂੰ ਬਾਦਸ਼ਾਹਤ ਜਿਹੜੀ ਆ ਉਹ ਅਸੀਂ ਦੇ ਦਿੰਦੇ, ਪਰ ਤੂੰ ਸਬਰ ਹੀ ਨਹੀਂ ਕਰ ਸਕਿਆ। ਗੁਰੂ ਅੰਗਦ ਸਾਹਿਬ ਜੀ ਦੇ ਉੱਪਰ ਇਹਨੇ ਆਪਣੇ ਵੱਲੋਂ ਤਲਵਾਰ ਦਾ ਵਾਰ ਕਰਨ ਵਾਸਤੇ ਤਲਵਾਰ ਖਿੱਚਣੀ ਕੀਤੀ ਹੈ। ਇੱਥੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਦਰ ਘਰ ਦੀ ਜਿੱਤ ਹੋਈ ਤੇ ਇਹ ਝੂਠ ਦੀ ਜਿਹੜੀ ਸੀ ਹਾਰ ਹੋਈ ਹੈ। ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਕੇ ਫਿਰ ਖਿਮਾ ਮੰਗਦਾ ਹੈ। ਸਿੱਖ ਪੰਥ ਦੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਵੀ ਝੂਠ ਦੇ ਬਾਦਸ਼ਾਹ ਅਕਬਰ ਦੇ ਕੋਲ ਗੁਰੂ ਘਰ ਦੇ ਪ੍ਰਤੀ ਬੜੀਆਂ ਸ਼ਿਕਾਇਤਾਂ ਲੱਗੀਆਂ। ਉਹਨੇ ਸੁਨੇਹਾ ਵੀ ਭੇਜਿਆ ਭਾਈ ਗੁਰੂ ਘਰ ਵੱਲੋਂ ਆ ਕੇ ਸਪਸ਼ਟੀਕਰਨ ਦਿਓ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੂੰ ਕੁਝ ਸਿੱਖ ਸੇਵਾਦਾਰ ਦੇ ਕੇ ਲਾਹੌਰ ਭੇਜਿਆ। ਉੱਥੇ ਜਿਤਨੀਆਂ ਵੀ ਗੱਲਾਂ ਪੁੱਛੀਆਂ ਨੇ ਅਕਬਰ ਬਾਦਸ਼ਾਹ ਨੇ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਸ਼ਬਦਾਂ ਦੇ ਦੁਆਰਾ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉਸ ਨੂੰ ਜਵਾਬ ਦੇ ਕੇ ਨਿਰ ਉੱਤਰ ਕਰ ਦਿੱਤਾ ਤੇ ਆਖਰ ਉਹ ਵੀ ਸ਼ਰਧਾ ਦੇ ਵਿੱਚ ਆ ਗਿਆ। ਉਹਨੇ ਉੱਥੋਂ ਕੁਛ ਮੋਹਰਾਂ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਭੇਜੀਆਂ ਔਰ ਨਾਲ ਹੀ ਉਹਨੇ ਆਖਿਆ ਕਿ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਮੇਰੇ ਵੱਲੋਂ ਬੇਨਤੀ ਕਰਨੀ ਕਿ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਕਿਤੇ ਆਵਾਂਗਾ। ਫਿਰ ਉਹ ਆਇਆ ਵੀ। ਭਾਵ ਇਹ ਕਿ ਜਦੋਂ ਸੱਚ ਦੀ ਜਿੱਤ ਹੋ ਜਾਂਦੀ ਰਹੀ, ਝੂਠ ਦੇ ਬਾਦਸ਼ਾਹ ਫਿਰ ਪੈਰਾਂ ਦੇ ਉੱਤੇ ਚਰਨਾਂ ਦੇ ਉੱਤੇ ਝੁੱਕ ਜਾਂਦੇ ਰਹੇ। ਇਹ ਅਕਬਰ ਬਾਦਸ਼ਾਹ ਫਿਰ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ ਤੋਂ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੀ ਮਹਿਮਾ ਨੂੰ ਦੇਖਦਾ ਇਹਨੇ ਲੰਬਾ ਟਾਈਮ ਰਾਜ ਕੀਤਾ ਅਤੇ ਚੌਥੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦਾ ਸਮਾਂ ਵੀ ਲੰਘ ਗਿਆ, ਪੰਜਵੇਂ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦਾ ਵੀ ਕਾਫ਼ੀ ਸਮਾਂ ਲੰਘ ਗਿਆ ਅਤੇ ਆਖਰ 1605 ਈਸਵੀ ਆ ਗਈ। 1606 ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ। 1605 ਈਸਵੀ ਦੇ ਵਿੱਚ ਅਕਬਰ ਮਰਿਆ ਹੈ। ਜਹਾਂਗੀਰ ਜਿਹੜਾ ਹੈ ਉਹ ਰਾਜ ਭਾਗ ਦੇ ਉੱਤੇ ਹਿੰਦੁਸਤਾਨ ਦਾ ਬਾਦਸ਼ਾਹ ਬਣ ਕੇ ਬੈਠਿਆ। ਨਕਸ਼ਬੰਦੀ ਸਿਲਸਿਲਹਿ ਦੇ ਆਗੂ ਸ਼ੇਖ ਅਹਿਮਦ ਸਰਹੰਦੀ ਦੀ ਮਿਲੀ ਭੁਗਤ ਦੇ ਨਾਲ, ਉਹਦੇ ਨਾਲ ਕੀਤੇ ਹੋਏ ਕੰਪਰੋਮਾਈਜ਼ ਦਾ ਸਦਕਾ ਇਹ ਦੇਸ਼ ਦਾ ਜਿਹੜਾ ਹੈ ਇਹ ਬਾਦਸ਼ਾਹ ਬਣਿਆ। ਇਹਨੇ ਸਾਲ ਵੀ ਨਹੀਂ ਲੰਘਣ ਦਿੱਤਾ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਹੈ ਜਹਾਂਗੀਰ ਬਾਦਸ਼ਾਹ ਨੇ। ਔਰ ਜਦੋਂ ਵਜ਼ੀਰ ਖਾਨ ਨੇ ਦੱਸਿਆ ਭਈ ਤੂੰ ਤਾਂ ਪਰਮਾਤਮਾ ਦਾ ਸਰੂਪ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਹੈ, ਤੇਰਿਆਂ ਇਸ ਪ੍ਰਕਾਰ ਅਹਿਲਕਾਰਾਂ ਨੇ, ਚੰਦੂ ਨੇ ਔਰ ਮੁਰਤਜ਼ਾ ਖਾਨ ਨੇ ਤੈਨੂੰ ਤੇਰੇ ਕੋਲੋਂ ਸਿਰਫ ਇਜਾਜ਼ਤ ਲੈ ਕੇ ਉਸ ਤੋਂ ਬਾਅਦ ਮਹਾਨ ਫਕੀਰ ਮਹਾਨ ਸੰਤ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਉੱਤੇ ਬਹੁਤ ਵੱਡੇ ਵੱਡੇ ਤਸ਼ੱਦਦ ਕੀਤੇ ਹੈ ਅਤੇ ਤੈਨੂੰ ਬਾਦਸ਼ਾਹ ਮਾਇਆ ਦੇ ਵਿੱਚ ਨੀਂਦ ਆਈ ਹੋਈ ਹੈ, ਤੈਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਹੋ ਗਿਆ ਤੇਰੇ ਰਾਜ ਭਾਗ ਦੇ ਸਮੇਂ ਦੇ ਉੱਤੇ। ਇਹਨੇ ਕਿਹਾ ਮੈਂ ਖਿਮਾ ਮੰਗਦਾ ਹਾਂ ਜਾ ਕੇ। ਜਦੋਂ ਮਾਤ ਗੰਗਾ ਜੀ ਦੇ ਕੋਲੋਂ ਖਿਮਾ ਮੰਗੀ ਤਾਂ ਮਾਤ ਗੰਗਾ ਜੀ ਨੇ ਆਖਿਆ ਸੀ ਇਹਦੇ ਹੁਣ ਬਾਦਸ਼ਾਹ ਜਿਹੜੇ ਲੇਖੇ ਜੋਖੇ ਨੇ ਪਰਲੋਕ ਵਿੱਚ ਹੋਣਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਵੀ ਜਦੋਂ ਇਸਨੇ ਜਹਾਂਗੀਰ ਨੇ ਇਹ ਗੱਲ ਆਖੀ ਹੈ ਕਿ ਮੇਰੇ ਤੋਂ ਉਹਲੇ ਉਹਲੇ ਹੀ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਔਰ ਉਹਨਾਂ ਦੇ ਉੱਤੇ ਤਸ਼ੱਦਦ ਢਾਏ ਗਏ, ਮਹਾਰਾਜ ਨੇ ਕਿਹਾ ਸੀ ਇਹ ਤਾਂ ਬਾਦਸ਼ਾਹ ਹੁਣ ਤੇਰੇ ਨਾਲ ਲੇਖਾ ਜੋਖਾ ਤਾਂ ਕਰਾਂਗੇ ਰੱਬ ਦੀ ਅਦਾਲਤ ਦੇ ਵਿੱਚ ਪਰਲੋਕ ਵਿੱਚ, ਪਰ ਜਿਹੜਾ ਸਾਡੇ ਪਿਤਾ ਜੀ ਦਾ ਵੈਰੀ ਹੈ ਚੰਦੂ ਉਹਨੂੰ ਸਾਡੇ ਸਪੁਰਦ ਕਰਦੇ ਉਹਦੇ ਤੋਂ ਅਸੀਂ ਬਦਲਾ ਲੈਣਾ ਹੈ ਉਹਦੇ। ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਨੱਕ ਵਿੱਚ ਨਕੇਲ ਪਾਈ ਸੀ, ਬਿਧੀ ਚੰਦ ਅਤੇ ਭਾਈ ਜੇਠਾ ਜੀ ਉਹਨਾਂ ਦੇ ਸਪੁਰਦ ਕਰ ਦਿੱਤਾ ਅਤੇ ਸੰਗਤਾਂ ਤੋਂ ਜੁੱਤੀਆਂ ਅਤੇ ਡੰਡੇ ਖਾਂਦਾ ਹੋਇਆ ਚੰਦੂ ਜਿਹੜਾ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਜਿਹੜਾ ਤੜਫਦਾ ਹੋਇਆ ਫਿਰ ਇਹ ਮਰਿਆ ਸੀਗਾ। ਤੋ ਲੇਕਿਨ ਜਹਾਂਗੀਰ ਦਾ ਲੜਕਾ ਅੱਗੇ ਜਦੋਂ ਤਖ਼ਤ 'ਤੇ ਬੈਠਾ ਸ਼ਾਹਜਹਾਨ, ਇਹਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਉੱਪਰ 4 ਵਾਰ ਫੌਜਾਂ ਚੜ੍ਹਾਈਆਂ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਚਾਰ ਜੰਗ ਲੜੇ ਤੇ ਚੌਹਾਂ ਦੇ ਵਿੱਚ ਹੀ ਜਿੱਤ ਪ੍ਰਾਪਤ ਕੀਤੀ। ਜਿਤਨੀਆਂ ਵੀ ਫੌਜਾਂ ਸ਼ਾਹਜਹਾਨ ਭੇਜਦਾ ਰਿਹਾ, ਸਾਰੀਆਂ ਦੀਆਂ ਸਾਰੀਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਉਹ ਸਿੱਖ ਜਿਨ੍ਹਾਂ ਨੂੰ ਪੰਜਵੇਂ ਜਾਮੇ ਤੱਕ ਮਾਲਾ ਫੇਰਨੀ ਔਰ ਸੰਗਤਾਂ ਦੀ ਸੇਵਾ ਕਰਨੀ, ਸਿਮਰਨ ਕਰਨਾ, ਨਿਮਰਤਾ ਰੱਖਣੀ, ਇਹ ਉਪਦੇਸ਼ ਦ੍ਰਿੜ ਕਰਵਾਇਆ ਸੀ। ਛੇਵੇਂ ਪਾਤਸ਼ਾਹ ਜੀ ਨੇ ਦੱਸਿਆ ਕਿ ਹੁਣ ਹੱਥਾਂ ਦੇ ਵਿੱਚ ਸ੍ਰੀ ਸਾਹਿਬਾਂ ਨੇਜੇ ਭਾਲੇ ਬਰਛੇ ਅਤੇ ਤੀਰ ਕਮਾਨ ਪਕੜਨ ਦੀ ਲੋੜ ਹੈ। ਹਕੂਮਤ ਨੂੰ ਕੋਈ ਬੰਦਗੀ ਵਾਲਾ ਜਿਹੜਾ ਹੈ ਉਹਨੂੰ ਪਛਾਣਨ ਦੀ ਜਾਚ ਨਹੀਂ ਹੈ, ਇਹ ਬੰਦਗੀ ਵਾਲਿਆਂ ਨੂੰ ਵੀ ਤੱਤੀ ਤਵੀ 'ਤੇ ਬਿਠਾਲ ਕੇ ਸ਼ਹੀਦ ਕਰਦੇ ਹੈ। ਉਹੀ ਸੂਰਮੇ ਜਿਹੜੇ ਪਹਿਲਾਂ ਸ਼ਾਂਤਮਈ ਰਹੇ ਸਨ ਉਹਨਾਂ ਨੂੰ ਵੀ ਮਹਾਰਾਜ ਪਾਤਸ਼ਾਹ ਨੇ ਵੀਰ ਰਸ ਦੀ ਬਖਸ਼ਿਸ਼ ਕਰਕੇ ਚਾਰ ਜੰਗਾਂ ਲੜੀਆਂ ਅਤੇ ਹਕੂਮਤ ਦੀਆਂ ਚਾਰੇ ਵਾਰ ਆਈਆਂ ਹੋਈਆਂ ਫੌਜਾਂ ਧਰਤੀ ਵਿੱਚ ਖਪਾ ਦਿੱਤੀਆਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਸੰਸਾਰ ਨੂੰ ਦੱਸਿਆ ਵੀ ਦੇਖੋ ਸਾਡਾ ਕੋਈ ਮਿਸ਼ਨ ਜਿਹੜਾ ਉਹ ਹਿੰਸਾ ਵਾਲਾ ਨਹੀਂ, ਅਸੀਂ ਤਾਂ ਫਿਰ ਵੀ ਸ਼ਾਂਤਮਈ ਜਿਹੜਾ ਹੈ ਉਹ ਉਪਦੇਸ਼ ਦਿੰਦੇ ਹਾਂ। ਮਹਾਰਾਜ ਪਾਤਸ਼ਾਹ ਜੀ ਨੇ ਸੱਤਵੇਂ ਜਾਮੇ, ਅੱਠਵੇਂ ਜਾਮੇ ਅਤੇ ਨੌਵੇਂ ਜਾਮੇ ਦੇ ਵੇਲੇ ਵੀ ਕੋਈ ਜੰਗ ਨਹੀਂ ਲੜਿਆ, ਲੇਕਿਨ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੂੰ ਫਿਰ ਵੀ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਨੇ ਸ਼ਹੀਦ ਕਰ ਦਿੱਤਾ। ਇੱਧਰ ਕਲਗੀਧਰ ਪਾਤਸ਼ਾਹ ਜੀ ਪੌਣੇ ਕੁ 9 ਸਾਲ ਦੇ ਹਨ ਅਤੇ ਸੀਸ ਅਨੰਦਪੁਰ ਸਾਹਿਬ ਆਇਆ ਹੈ। ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਪ੍ਰੋਗਰਾਮ ਦਿੱਤਾ ਹੈ ਕਿ ਸਾਧ ਸੰਗਤ ਜੀ ਹੁਣ ਸ਼ਾਂਤਮਈ ਰਹਿਣ ਦਾ ਸਮਾਂ ਜਿਹੜਾ ਹੈ ਉਹ ਟੱਪ ਚੁੱਕਾ ਹੈ, ਹੁਣ ਤਾਂ ਹੱਥਾਂ ਵਿੱਚ ਸ਼ਮਸ਼ੀਰ ਲੈ ਕੇ ਇਸ ਜ਼ਾਲਮ ਰਾਜ ਨੂੰ ਨੇਸ ਤੋਂ ਨਬੂਦ ਕਰਨਾ ਹੀ ਜਿਹੜਾ ਹੈ ਉਹ ਆਪਣਾ ਮੁੱਖ ਜਿਹੜਾ ਉਹ ਮਿਸ਼ਨ ਹੈ। ਕਲਗੀਧਰ ਪਾਤਸ਼ਾਹ ਜੀ ਦੀ ਨਿਗਰਾਨੀ ਦੇ ਹੇਠ, ਉਹਨਾਂ ਦੀ ਮਹਾਨ ਅਗਵਾਈ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਫੌਜਾਂ ਜਿਹੜੀਆਂ ਨੇ ਉਹ ਸਿਖਲਾਈ ਲੈਂਦੀਆਂ ਨੇ, ਫੌਜਾਂ ਤਿਆਰ ਹੋ ਗਈਆਂ। 14 ਜੰਗ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਜ਼ੁਲਮ ਦੇ ਵਿਰੁੱਧ ਲੜੇ ਨੇ ਅਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 14 ਦੇ 14 ਹੀ ਜੰਗਾਂ ਦਾ ਮਿਸ਼ਨ ਅਤੇ ਨਿਸ਼ਾਨਾ ਜਿਹੜਾ ਸੀਗਾ ਉਹ ਕੇਵਲ ਅਤੇ ਕੇਵਲ ਭਾਰਤ ਵਰਸ਼ ਦੇ ਗਲੋਂ ਗੁਲਾਮੀ ਦੀਆਂ ਜੰਜੀਰਾਂ ਨੂੰ ਦੂਰ ਕਰਨਾ ਸੀ। ਦੁਨੀਆਂ ਦੇ ਉੱਤੇ ਜਿਹੜੀਆਂ ਲੜਾਈਆਂ ਨੇ ਜਰ ਜੋਰੂ ਅਤੇ ਜ਼ਮੀਨ ਦੀ ਖਾਤਰ ਹੁੰਦੀਆਂ ਨੇ, ਜਾਂ ਤਾਂ ਜਰ ਨਾਮ ਹੈ ਧਨ ਦਾ, ਜਾਂ ਤਾਂ ਧਨ ਕਿਸੇ ਨੇ ਪਹਿਲਾਂ ਖੋਇਆ ਹੋਣਾ ਅਤੇ ਉਹ ਵਾਪਸ ਲਿਆਉਣ ਵਾਸਤੇ ਜੰਗ ਹੋ ਜਾਣਾ, ਜਾਂ ਇਸ ਪ੍ਰਕਾਰ ਜ਼ਮੀਨ ਜਿਹੜੀ ਕਿਸੇ ਨੇ ਪਹਿਲਾਂ ਜਿਹੜੀ ਹੈ ਉਹ ਖੋਈ ਹੋਣੀ ਅਤੇ ਉਹਨੂੰ ਵਾਪਸ ਲਿਆਉਣ ਲਈ ਜੰਗ ਹੋ ਜਾਣਾ, ਜਾਂ ਮਨ ਵਿੱਚ ਲੋਭ ਆਉਣਾ ਅਤੇ ਦੂਸਰੇ ਦੀ ਜ਼ਮੀਨ ਮੱਲਣ ਦੇ ਵਾਸਤੇ ਚੜ੍ਹਾਈ ਕਰਨੀ ਅਤੇ ਜੰਗ ਹੋ ਜਾਣਾ। ਜੋਰੂ ਨਾਮ ਇਸਤਰੀ ਦਾ ਹੈ, ਇਸਤਰੀ ਦੀ ਇੱਜ਼ਤ ਨੂੰ ਕਿਸੇ ਨੇ ਜਿਹੜਾ ਵੰਗਾਰਿਆ ਹੋਣਾ ਉਹਦੀ ਖਾਤਰ ਜੰਗ ਹੋਣਾ, ਜਾਂ ਕਿਸੇ ਨੇ ਜਾਣ ਬੁੱਝ ਕੇ ਕਿਸੇ ਦੇ ਉੱਪਰ ਇਹ ਹਮਲਾ ਕਰਨਾ ਅਤੇ ਫਿਰ ਜੰਗ ਹੋ ਜਾਣਾ, ਯਾਰ ਜੋਰੂ ਅਤੇ ਜ਼ਮੀਨ। ਲੇਕਿਨ ਗੁਰੂ ਘਰ ਵੱਲੋਂ ਸਾਡੇ ਸਤਿਗੁਰਾਂ ਦੇ ਵੱਲੋਂ ਜਿਤਨੇ ਵੀ ਜੰਗ ਹੋਏ ਹੈ ਇਹਨਾਂ ਤਿੰਨਾਂ ਕਾਰਨਾਂ ਦੇ ਵਿੱਚੋਂ ਕੋਈ ਕਾਰਨ ਨਹੀਂ ਸੀ। ਮਹਾਰਾਜ ਪਾਤਸ਼ਾਹ ਜੀ ਨੇ ਮਨੁੱਖਤਾ ਦੇ ਗਲ ਪਈਆਂ ਹੋਈਆਂ ਜੰਜੀਰਾਂ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਕੱਟਣ ਦੇ ਵਾਸਤੇ ਜੰਗ ਲੜੇ ਨੇ। ਔਰ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਜੀ ਨੇ ਜੰਗ ਲੜਨ ਦੇ ਜਿਹੜੇ ਨੁਕਤੇ, ਜਿਹੜੇ ਤਰੀਕੇ ਆਪਣੇ ਖਾਲਸੇ ਨੂੰ ਦੱਸੇ ਹੈ ਉਹ ਸਮੁੱਚੀ ਮਾਨਤਾ ਦੇ ਵਿੱਚ, ਮਾਨਵਤਾ ਦੇ ਵਿੱਚ ਉਹ ਜਿਹੜੇ ਤਰੀਕੇ ਨੇ ਉਹ ਕਈ ਚਿਰ ਬਾਅਦ ਦੇ ਵਿੱਚ UNO ਦੇ ਵਿੱਚ ਜਿਹੜੇ ਹੈ ਉਹ ਮਨੁੱਖੀ ਅਧਿਕਾਰਾਂ ਦੇ ਤਹਿਤ ਮਤੇ ਪਾਸ ਹੋ ਕੇ ਅਤੇ ਉਹ ਲਾਗੂ ਹੋਏ। ਕਲਗੀਧਰ ਪਾਤਸ਼ਾਹ ਜੀ ਦੀ ਆਪਣੇ ਖਾਲਸੇ ਨੂੰ ਇਸ ਪ੍ਰਕਾਰ ਸਿੱਖਿਆ ਸੀ ਕਿ ਜੇ ਦੁਸ਼ਮਣ ਦਾ ਨਿੱਕਾ ਜਿਹਾ ਬਾਲਕ ਬੱਚਾ ਤੁਹਾਡੇ ਸਾਹਮਣੇ ਆ ਜਾਂਦਾ ਜੰਗ ਲੜਦਿਆਂ ਤਾਂ ਉਹਦੇ 'ਤੇ ਵਾਰ ਨਹੀਂ ਕਰਨਾ, ਜੇ ਦੁਸ਼ਮਣ ਦੀ ਔਰਤ ਜਿਹੜੀ ਹੈ ਤੁਹਾਡੇ ਸਾਹਮਣੇ ਆ ਜਾਂਦੀ ਹੈ ਉਹਦੇ ਉੱਪਰ ਵੀ ਵਾਰ ਨਹੀਂ ਕਰਨਾ। ਮਹਾਰਾਜ ਪਾਤਸ਼ਾਹ ਦਾ ਹੁਕਮ ਸੀ ਕਿ ਜਦੋਂ ਤੁਸੀਂ ਜੰਗ ਲੜਨਾ ਦੁਸ਼ਮਣ ਦੇ ਕੋਲ ਜਿਹੜਾ ਹਥਿਆਰ ਹੈ ਉਹ ਤਾਂ ਤੁਸੀਂ ਜਿਹੜਾ ਉਹਦੇ ਕੋਲੋਂ ਖੋਹ ਲੈਣਾ ਅਤੇ ਚੁੱਕ ਲਿਆਉਣਾ ਹੈ, ਲੇਕਿਨ ਉਹਦੇ ਗਲ ਦੇ ਵਿੱਚ ਮੰਨ ਲਓ ਸੋਨੇ ਦਾ ਗਹਿਣਾ ਪਿਆ ਹੋਇਆ ਹੈ, ਕਦੇ ਵਾਸਤੇ ਉਹ ਗਹਿਣਾ ਜਿਹੜਾ ਉਹ ਲੁੱਟਣਾ ਨਹੀਂ ਤਾਂ ਕਿ ਖਾਲਸਾ ਜਿਹੜਾ ਉਹ ਲੁਟੇਰਾ ਨਾ ਸਾਬਤ ਹੋਵੇ, ਪਰ ਹਥਿਆਰ ਜਿਹੜਾ ਹੈ ਉਹ ਛੱਡਣਾ ਨਹੀਂ। ਇਸ ਤਰ੍ਹਾਂ ਦੇ ਉੱਚੇ ਸੁੱਚੇ ਅਸੂਲਾਂ ਦੇ ਤਹਿਤ ਮਹਾਰਾਜ ਪਾਤਸ਼ਾਹ ਜੀ ਨੇ ਜੰਗ ਲੜਨੇ ਆਪਣੇ ਖਾਲਸੇ ਨੂੰ ਸਿਖਾਏ ਅਤੇ ਖਾਲਸੇ ਨੇ ਸਾਧ ਸੰਗਤ ਜੀ ਇਸ ਪ੍ਰਕਾਰ ਇੱਕ ਸ਼ਾਂਤੀ ਸੈਨਾ ਦੇ ਰੂਪ ਦੇ ਵਿੱਚ ਪੰਜਾਬ ਦੇ ਉਸ ਖਿੱਤੇ ਦੇ ਵਿੱਚ ਉਹਨਾਂ ਲੋਕਾਂ ਦੀ ਮਦਦ ਕੀਤੀ ਜਿਹੜੇ ਭਾਵੇਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਵੀ ਨਹੀਂ ਸੀ ਮੰਨਦੇ, ਉਹ ਆਪਣੇ ਧਰਮ ਦੇ ਵਿੱਚ ਰਹਿੰਦੇ ਸੀ, ਲੇਕਿਨ ਜਦੋਂ ਜਦੋਂ ਉਹਨਾਂ ਨੂੰ ਕੋਈ ਮੁਸ਼ਕਲ ਕੋਈ ਬਿਪਤਾ ਪੈਂਦੀ ਰਹੀ ਖਾਲਸੇ ਦੇ ਚਰਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਾਜ਼ਰ ਹੁੰਦੇ ਰਹੇ ਅਤੇ ਖਾਲਸੇ ਨੂੰ ਭਾਵੇਂ ਉਸ ਦੀ ਮਦਦ ਕਰਨ ਦੇ ਲਈ ਭਾਵੇਂ 50 ਸਿੱਖਾਂ ਦੀਆਂ ਕੁਰਬਾਨੀਆਂ ਦੇਣੀਆਂ ਪਈਆਂ, ਭਾਵੇਂ 100 ਸਿੰਘ ਜਿਹੜਾ ਉਹ ਸ਼ਹਾਦਤ ਪ੍ਰਾਪਤ ਕਰ ਗਿਆ, ਪਰ ਜਿਹੜੀ ਡਿਊਟੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਲਾਈ ਸੀ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਅਕਾਲ ਪੁਰਖ ਦੀ ਫੌਜ ਹੈ, ਪਰਮਾਤਮਾ ਦੀ ਮੌਜ ਦੇ ਵਿੱਚ ਇਹ ਪ੍ਰਗਟ ਹੋਇਆ ਹੈ ਖਾਲਸਾ, ਆਪਣੇ ਫਰਜ਼ਾਂ ਨੂੰ ਖਾਲਸਾ ਜਿਹੜਾ ਸੀ ਉਹ ਨਿਭਾਉਂਦਾ ਰਿਹਾ। ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਧ ਸੰਗਤ ਜੀਓ ਖਾਲਸੇ ਨੂੰ ਸ਼ਸਤਰਧਾਰੀ ਹੋਣ ਦਾ ਉਪਦੇਸ਼ ਦਿੱਤਾ ਹੈ, ਉੱਥੇ ਦਸ਼ਮੇਸ਼ ਪਿਤਾ ਮਹਾਰਾਜ ਪਾਤਸ਼ਾਹ ਜੀ ਨੇ ਸਿੱਖ ਨੂੰ ਜਦੋਂ ਸੰਪੂਰਨਤਾ ਵਾਲਾ ਜੀਵਨ ਬਖਸ਼ਿਸ਼ ਕੀਤਾ ਅਤੇ ਸਿੱਖ ਨੂੰ ਨਾਲ ਵਿੱਦਿਆ ਪੜ੍ਹਨ ਦੇ ਵਾਸਤੇ ਮਹਾਰਾਜ ਪਾਤਸ਼ਾਹ ਜੀ ਨੇ ਪ੍ਰੇਰਣਾ ਦਿੱਤੀ, ਜਿਹੜੇ ਆਪਣੇ ਸਿੱਖ ਧਰਮ ਦੇ ਗੁਰਬਾਣੀ ਪੜ੍ਹਨ ਵਾਲੇ ਉਸਤਾਦ ਬ੍ਰਹਮ ਗਿਆਨੀ ਸਨ, ਉਹਨਾਂ ਦੀਆਂ ਮਹਾਰਾਜ ਪਾਤਸ਼ਾਹ ਜੀ ਨੇ ਸਾਬੋ ਕੀ ਤਲਵੰਡੀ ਵਿਖੇ ਡਿਊਟੀਆਂ ਲਾਈਆਂ ਕਿ ਜਿਵੇਂ ਅਸੀਂ ਤੁਹਾਨੂੰ ਗੁਰਬਾਣੀ ਦੇ ਅਰਥ ਸਿਖਾਏ ਹੈ, ਸ਼ੁੱਧ ਪਾਠ ਕਰਨਾ ਸਿਖਾਇਆ ਹੈ, ਇਵੇਂ ਸਾਡੇ ਤੋਂ ਪਿੱਛੋਂ ਤੁਸੀਂ ਇਹ ਪਰੰਪਰਾ ਜਿਹੜੀ ਇਹਨੂੰ ਕਾਇਮ ਰੱਖਣਾ, ਜਿਹੜੇ ਵਿਦਿਆਰਥੀ ਤੁਹਾਡੇ ਕੋਲ ਆਇਆ ਕਰਨਗੇ ਉਹਨਾਂ ਨੂੰ ਵਿੱਦਿਆ ਸਿਖਾਉਣੀ ਹੈ, ਨਾਲ ਨਾਲ ਸ਼ਸਤਰਧਾਰੀ ਵੀ ਬਣਾਉਣਾ ਹੈ। ਉਹ ਸਾਧ ਸੰਗਤ ਜੀ ਸ਼ੁਰੂਆਤ ਹੋਈ ਸੀ ਦਮਦਮਾ ਸਾਹਿਬ ਤੋਂ, ਇਸ ਕਰਕੇ ਉਸ ਸੰਸਥਾ ਦਾ ਨਾਮ, ਉਹ ਮਹਾਰਾਜ ਪਾਤਸ਼ਾਹ ਜੀ ਦੀ ਚਲਾਈ ਹੋਈ ਪਰੰਪਰਾ ਦੇ ਨਿਯਮਾਂ ਦਾ ਨਾਮ ਦਮਦਮੀ ਟਕਸਾਲ ਪੈ ਗਿਆ। ਔਰ ਜਿਹੜੇ ਦੋ ਬ੍ਰਹਮ ਗਿਆਨੀਆਂ ਦੀ ਡਿਊਟੀ ਕਲਗੀਧਰ ਪਿਤਾ ਜੀ ਨੇ ਲਾਈ ਸੀ, ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ, ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ, ਤਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਇਹ ਵਰ ਵੀ ਬਖਸ਼ਿਆ ਸੀ ਕਿ ਤੁਸੀਂ ਜਦੋਂ ਇਹ ਸੇਵਾਵਾਂ ਨਿਭਾਓਗੇ, ਆਪਣੀ ਸੰਸਾਰਕ ਚੇਤਨਤਾ ਦੇ ਵਿੱਚ ਵੀ ਰਹੋਗੇ, ਜਿਹੜਾ ਆਨੰਦ ਤੁਹਾਨੂੰ ਇਹ ਸਾਡੀ ਰਸਨਾ ਤੋਂ ਕਥਾ ਸੁਣ ਕੇ, ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣ ਕੇ ਆਨੰਦ ਬਣਿਆ, ਇਸ ਆਨੰਦ ਵਿੱਚ ਤੁਸੀਂ ਫਿਕਰ ਨਾ ਕਰਿਓ, ਕੋਈ ਫਰਕ ਨਹੀਂ ਪਵੇਗਾ। ਜੇਕਰ ਭਾਈ ਮਨੀ ਸਿੰਘ ਸਾਹਿਬ ਜੀ ਤੁਹਾਡਾ ਬੰਦ-ਬੰਦ ਵੀ ਕੱਟਿਆ ਜਾਏ, ਫਿਰ ਵੀ ਤੁਹਾਡੇ ਇਸ ਆਨੰਦ ਵਿੱਚ ਫਰਕ ਨਹੀਂ ਪਏਗਾ। ਜੇਕਰ ਬਾਬਾ ਦੀਪ ਸਿੰਘ ਜੀ ਤੁਹਾਡਾ ਸੀਸ ਧੜ ਨਾਲੋਂ ਜੁਦਾ ਵੀ ਹੋ ਜਾਏ, ਫਿਰ ਵੀ ਇਸ ਆਨੰਦ ਦੇ ਵਿੱਚ ਫਰਕ ਨਹੀਂ ਪਏਗਾ, ਇਹ ਆਨੰਦ ਜਿਹੜਾ ਤੁਹਾਡੇ ਅੰਦਰ ਇੱਦਾਂ ਹੀ ਬਣਿਆ ਰਹੇਗਾ। ਉਹ ਦੋਨੇ ਹੀ ਟਕਸਾਲਾਂ ਸਾਧ ਸੰਗਤ ਜੀ, ਇੱਕ ਭਾਈ ਮਨੀ ਸਿੰਘ ਸਾਹਿਬ ਵਾਲੀ ਟਕਸਾਲ, ਇੱਕ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਵਾਲੀ ਟਕਸਾਲ, ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਤੋਂ ਲੈ ਕੇ ਵਿੱਦਿਆ ਸਿਖਾਉਂਦੇ ਆਏ, ਸ਼ੁੱਧ ਗੁਰਬਾਣੀ ਦੀ ਸੰਥਿਆ ਔਰ ਅਰਥਾਂ ਦੀ ਟਕਸਾਲਾਂ ਚੱਲਦੀਆਂ ਚੱਲਦੀਆਂ ਨਿਰੰਤਰ, ਜਿਹਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਧ ਸੰਗਤ ਜੀਓ ਵਿਦਵਾਨ ਬਣੇ, ਸ਼ੁੱਧ ਅਖੰਡ ਪਾਠੀ ਸਾਹਿਬ ਬਣੇ, ਔਰ ਸਮੇਂ ਸਮੇਂ 'ਤੇ ਜਦੋਂ ਕਿਤੇ ਧਰਮ ਯੁੱਧ ਜਿਹੜਾ ਹੈ ਉਹ ਲੱਗਦਾ ਰਿਹਾ, ਪਤਾ ਲੱਗਦਾ ਰਿਹਾ ਕਿ ਆਪਣੇ ਪੰਥ ਦੇ ਉੱਤੇ ਭੀੜ ਪਈ ਹੈ, ਇਹੀ ਵਿੱਦਿਆ ਪੜ੍ਹਨ ਵਾਲੇ ਗੁਰਸਿੱਖ, ਇਹੀ ਆਪਣਿਆਂ ਇਸ ਪ੍ਰਕਾਰ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਦੇਖ ਰੇਖ ਦੇ ਹੇਠ ਲੰਗਰਾਂ ਦੇ ਭਾਂਡੇ ਮਾਂਜਣ ਵਾਲੇ ਗੁਰਸਿੱਖ, ਜੋੜਿਆਂ ਦੀ ਸੇਵਾ ਕਰਨ ਵਾਲੇ ਗੁਰਸਿੱਖ, ਸਿਮਰਨ ਕਰਕੇ ਸ਼ਾਂਤਮਈ ਰਹਿੰਦੇ ਹੋਏ ਇਹ ਗੁਰਸਿੱਖ, ਜਦੋਂ ਸਮਾਂ ਆਉਂਦਾ ਰਿਹਾ ਪੰਥ ਦੇ ਅੰਦਰ ਕੋਈ ਭੀੜਾ ਪੈ ਗਈ ਹੈ, ਜਬ ਆਵ ਕੀ ਔਧ ਨਿਧਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋਂ ਦੇ ਮਹਾਂਵਾਕਾਂ ਨੂੰ ਕਮਾਉਂਦੇ ਹੋਏ, ਬਹੁਤ ਵਾਰ ਇਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਔਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੁਤੰਤਰਤਾ ਔਰ ਸੇਵਾ ਕਰਨ ਨਿਭਾਉਂਦਿਆਂ ਹੋਇਆਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਮਾਂਡ ਦੇ ਹੇਠ ਸ਼ਹਾਦਤਾਂ ਪ੍ਰਾਪਤ ਕੀਤੀਆਂ। ਫਿਰ ਇਸੇ ਟਕਸਾਲ ਦੇ ਦੂਸਰੇ ਮੁਖੀ ਬਾਬਾ ਗੁਰਬਖਸ਼ ਸਿੰਘ ਜੀ ਦੀ ਕਮਾਂਡ ਦੇ ਹੇਠ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਅਤੇ ਅਹਿਮਦ ਸ਼ਾਹ ਦੁਰਾਨੀ ਵਰਗੇ ਚੜ੍ਹ ਕੇ ਆਏ ਹੋਏ ਹਮਲਾਵਰਾਂ ਦਾ ਡੱਟ ਕੇ ਮੁਕਾਬਲਾ ਕੀਤਾ। ਔਰ ਸਾਧ ਸੰਗਤ ਜੀ ਉਹ ਸਮੇਂ ਸਮੇਂ 'ਤੇ ਜਦੋਂ ਇਹ ਜਿਹੜੇ ਹਮਲਾਵਰ ਸੀ ਇਹਨਾਂ ਦਾ ਰੂਪ ਬਦਲਦਾ ਰਿਹਾ, ਲੇਕਿਨ ਰੂਹਾਂ ਜਿਹੜੀਆਂ ਨੇ ਉਹ ਹੀ ਹੋਰਨਾਂ ਸਰੀਰਾਂ ਦੇ ਵਿੱਚ ਜਨਮ ਲੈ ਕੇ ਅਤੇ ਆ ਕੇ ਅਤੇ ਸਿੱਖ ਕੌਮ ਦੀਆਂ ਦੁਸ਼ਮਣ ਬਣ ਕੇ ਅਤੇ ਫਿਰ ਸਿੱਖੀ ਦਾ ਕੇਂਦਰ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਸਿੱਖੀ ਦਾ ਮਹਾਨ ਕੇਂਦਰੀ ਅਸਥਾਨ ਉਹਦੇ ਨਾਲ ਹੀ ਵੈਰ ਕਮਾਉਂਦੀਆਂ ਰਹੀਆਂ ਇਹ ਰੂਹਾਂ ਜਿਹੜੀਆਂ ਨੇ, ਕਦੇ ਇਸ ਪ੍ਰਕਾਰ ਅਹਿਮਦ ਸ਼ਾਹ ਅਬਦਾਲੀ ਦੇ ਰੂਪ ਦੇ ਵਿੱਚ ਅਤੇ ਕਦੇ ਜਿਹੜਾ ਇਸ ਪ੍ਰਕਾਰ ਦੁਰਾਨੀਆਂ ਦੇ ਰੂਪ ਦੇ ਵਿੱਚ ਅਤੇ ਕਦੇ ਇਹੀ ਜਿਹੜੀ ਹੈ ਫਿਰ ਇਸ ਸਮੇਂ ਦੇ ਵਿੱਚ ਇੰਦਰਾ ਗਾਂਧੀ ਦੇ ਰੂਪ ਦੇ ਵਿੱਚ ਇਹ ਜਿਹੜੇ ਦੁਸ਼ਮਣ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਕਰਦੇ ਰਹੇ। ਔਰ ਸੱਚ ਅਤੇ ਝੂਠ ਦੀ ਟੱਕਰ ਜਿਹੜੀ ਹੈ ਇਹ ਚੱਲਦੀ ਆ ਰਹੀ ਸੀਗੀ ਹਿੰਦੁਸਤਾਨ ਦੇ ਅੰਦਰ। ਸਾਧ ਸੰਗਤ ਜੀ ਉਹ ਸੰਨ 47 ਦੇ ਵੇਲੇ ਸਿੱਖਾਂ ਨੇ ਹਿੰਦੁਸਤਾਨ ਆਜ਼ਾਦ ਕਰਵਾਉਣ ਦੇ ਵਾਸਤੇ 80% ਕੁਰਬਾਨੀਆਂ ਦਿੱਤੀਆਂ, 80% ਕੁਰਬਾਨੀਆਂ। ਔਰ ਜਿਹੜਾ ਦਿਲ ਦਾ ਸੱਚਾ ਇਨਸਾਨ ਹੋਵੇ ਉਹ ਇਹੀ ਸਮਝਦਾ ਹੈ ਕਿ ਦੂਸਰੇ ਵੀ ਇਨਸਾਨ ਜਿਹੜੇ ਉਹ ਸੱਚੇ ਹੀ ਹੋਣਗੇ। ਗੁਰੂ ਕੇ ਸਿੱਖ ਜਿਹੜੇ ਹੈ ਉਹ ਜੇ ਕਿਸੇ ਦੀ ਮਦਦ ਕਰਦੇ ਤਾਂ ਸੱਚੇ ਦਿਲ ਨਾਲ ਮਦਦ ਕਰਦੇ, ਜੇ ਕਿਸੇ ਦੇ ਨਾਲ ਕੋਈ ਆਪਣੀ ਜ਼ੁਬਾਨ ਤੋਂ ਵਾਅਦਾ ਕਰਦੇ ਤਾਂ ਉਹ ਸੱਚੇ ਹਿਰਦੇ ਦੇ ਨਾਲ ਵਾਅਦਾ ਕਰਦੇ ਕਿ ਜਿਹੜਾ ਵਾਅਦਾ ਅਸੀਂ ਕਰ ਲਿਆ ਇਹਨੂੰ ਨਿਭਾਉਣਾ ਹੈ। ਅਤੇ ਗੁਰੂ ਕਾ ਸਿੱਖ ਫਿਰ ਦੂਸਰਿਆਂ ਦੀ ਗੱਲ ਨੂੰ ਵੀ ਸੱਚ ਹੀ ਸਮਝਦਾ ਹੈ ਕਿ ਜੋ ਇਹ ਕਹਿ ਰਹੇ ਨੇ ਸ਼ਾਇਦ ਇਹ ਵੀ ਸੱਚ ਦੇ ਆਧਾਰ 'ਤੇ ਕਹਿ ਰਹੇ ਆ ਅਤੇ ਇਹਦੇ ਉੱਪਰ ਜਿਹੜਾ ਪਹਿਰਾ ਹੈ ਉਹ ਨਿਭਾਉਣਗੇ। ਲੇਕਿਨ ਉਹ ਤਾਂ ਛਲ ਕਪਟ ਚੱਲ ਰਿਹਾ ਹੁੰਦਾ। ਮਹਾਤਮਾ ਗਾਂਧੀ, ਇਸੇ ਪ੍ਰਕਾਰ ਜਵਾਹਰ ਲਾਲ ਨਹਿਰੂ, ਇਹਨਾਂ ਨੇ ਸਿੱਖ ਆਗੂਆਂ ਦੇ ਨਾਲ ਕੀਤੇ ਹੋਏ ਛਲ ਅਤੇ ਕਪਟ ਦੇ ਸਾਹਿਤ ਜਿਹੜੇ ਉਹ ਝੂਠੇ ਵਾਅਦੇ। ਇਹਨਾਂ ਨੇ ਆਖਿਆ ਕਿ ਭਾਰਤ ਦੇ ਅੰਦਰ ਇੱਕ ਆਜ਼ਾਦ ਖਿੱਤਾ ਹੋਵੇਗਾ ਜਿਹਦੇ ਵਿੱਚ ਸਿੱਖ ਕੌਮ ਜਿਹੜੀ ਹੈ ਉਹ ਆਪਣੀ ਆਜ਼ਾਦੀ ਦਾ ਜਿਹੜਾ ਉਹ ਨਿੱਘ ਮਾਣ ਸਕੇਗੀ। ਲੇਕਿਨ ਜਦੋਂ ਸੰਨ 47 ਦੇ ਵੇਲੇ ਦੇਸ਼ ਜਿਹੜਾ ਸੀ ਉਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਅਤੇ ਥੋੜ੍ਹੇ ਕੁ ਹੀ ਅਜੇ ਮਹੀਨੇ ਲੰਘੇ, ਸਿੱਖਾਂ ਨੇ ਆਖਿਆ ਜਾ ਕੇ ਭਈ ਜਿਹੜੇ ਜਿਹੜੇ ਸਾਡੇ ਨਾਲ ਤੁਸੀਂ ਵਾਅਦੇ ਕੀਤੇ ਆ ਹੁਣ ਉਹਨਾਂ 'ਤੇ ਅਮਲ ਕੀਤਾ ਜਾਏ, ਉਹ ਲਾਗੂ ਕੀਤੇ ਜਾਣ। ਅਤੇ ਜਵਾਹਰ ਲਾਲ ਨਹਿਰੂ ਜਿਹੜਾ ਹੈ, ਇਹ ਜਿਹੜੇ ਲੀਡਰ ਨੇ ਕਾਂਗਰਸ ਦੇ ਲੀਡਰ, ਇਹ ਕਹਿੰਦੇ ਕਿ ਉਹ ਸਮਾਂ ਹੋਰ ਸੀ ਅਤੇ ਹੁਣ ਸਮਾਂ ਜਿਹੜਾ ਉਹ ਬਦਲ ਗਿਆ ਹੋਇਆ ਹੈ, ਹੁਣ ਸਮਾਂ ਜਿਹੜਾ ਬਦਲ ਗਿਆ ਹੋਇਆ। ਔਰ ਬਹੁਤ ਥੋੜ੍ਹੇ ਸਮੇਂ ਦੇ ਅੰਦਰ ਇੱਕ ਮਤਾ ਪਾਸ ਕੀਤਾ ਗਿਆ ਸਿੱਖ ਕੌਮ ਦੇ ਵਾਸਤੇ ਕਿ ਇਹ ਜਰਾਇਮ ਪੇਸ਼ਾ ਕੌਮ ਹੈ, ਇਹਨਾਂ ਦਾ ਜ਼ਰਾ ਕੁ ਖਿਆਲ ਰੱਖਿਆ ਜਾਏ। ਜਰਾਇਮ ਪੇਸ਼ਾ ਲਫ਼ਜ਼ ਹੁੰਦਾ ਵੀ ਲੁੱਟ ਮਾਰ ਧਾੜ ਕਰਕੇ ਖਾਣ ਵਾਲੇ ਬੰਦੇ ਹੈ, ਇਹ ਲੁੱਟਾਂ ਮਾਰਾਂ ਕਰਨ ਵਾਲੇ ਧਾੜਵੀ ਕੌਮ ਇੱਦਾਂ ਦੇ ਮਾਇੰਡ ਵਾਲੀ ਹੈ, ਇਹਨਾਂ ਦਾ ਖਿਆਲ ਰੱਖਿਆ ਜਾਏ। ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਮਤਾ ਪਾਸ ਕਰ ਦਿੱਤਾ। ਇਹ ਸਿੱਖਾਂ ਨੂੰ ਜਿਹੜਾ ਸੀ ਸਭ ਤੋਂ ਪਹਿਲਾ ਤੋਹਫ਼ਾ ਜਿਹੜਾ ਸੀਗਾ ਹਿੰਦੁਸਤਾਨ ਦੇ ਹਿੰਦੂ ਸਰਕਾਰ ਸ਼ਾਸਕ ਸਰਕਾਰ ਨੇ ਜਿਹੜਾ ਸੀਗਾ ਉਹ ਸਾਧ ਸਿੰਘ ਜੀ ਸਿੱਖਾਂ ਨੂੰ ਦਿੱਤਾ। ਸਿੱਖਾਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੇ ਹਿੰਦੂ ਆਗੂ ਨੇ ਇਹ ਸਾਡੇ ਨਾਲ ਕੀਤੇ ਹੋਏ ਜਿਹੜੇ ਵਾਅਦੇ ਸੀ ਉਹਨਾਂ ਤੋਂ ਇਸ ਪ੍ਰਕਾਰ ਇਹ ਮੁੱਕਰ ਗਏ ਹੋਏ ਹੈ। ਸਮਾਂ ਅਗਾਂਹ ਲੰਘਿਆ ਅਤੇ ਇਸ ਸਮੇਂ ਦੇ ਵਿੱਚ ਵਿੱਚ ਸਿੱਖਾਂ ਦੇ ਨਾਲ ਵਧੀਕੀਆਂ ਜਿਹੜੀਆਂ ਸੀ ਉਹਨਾਂ ਦੀ ਲੜੀ ਜਿਹੜੀ ਸੀ ਉਹ ਸ਼ੁਰੂ ਹੋ ਗਈ। ਇਹ ਵਧੀਕੀਆਂ ਦੀ ਲੜੀ ਇਸ ਤਰ੍ਹਾਂ ਚੱਲਦੀ ਹੁਣ ਜੇ ਕਿਸੇ ਨੂੰ ਮਾਰਨਾ ਕੁੱਟਣਾ ਹੋਵੇ ਤਾਂ ਕੋਈ ਬਹਾਨਾ ਬਣਾਉਣਾ ਪੈਂਦਾ, ਕਿਉਂਕਿ ਜਿੱਥੇ ਸਿੱਖ ਕੌਮ ਜਿਹੜੀ ਹੈ ਉਹ ਸ਼ਸਤਰਧਾਰੀ ਹੈ, ਜਿੱਥੇ ਸਿੱਖ ਕੌਮ ਜਿਹੜੀ ਹੈ ਇਹ ਆਪਣੇ ਹੱਕਾਂ ਦੀ ਰਾਖੀ ਕਰਨ ਦੀ ਕਾਬਲੀਅਤ ਰੱਖਦੀ ਹੈ, ਜਿੱਥੇ ਸਿੱਖ ਕੌਮ ਜਿਹੜੀ ਆਪਣੀ ਸ਼ਰਨ ਵਿੱਚ ਆਇਆਂ ਦੀ ਮਦਦ ਕਰਨ ਦੀ ਜਿਹੜੀ ਕਾਬਲੀਅਤ ਰੱਖਦੀ ਹੈ, ਉੱਥੇ ਸਿੱਖ ਕੌਮ ਸ਼ਾਂਤੀ ਪਸੰਦ ਵੀ ਹੈ। ਜਿਨ੍ਹਾਂ ਦਿਨਾਂ ਦੇ ਵਿੱਚ ਕੋਈ ਜੰਗ ਨਹੀਂ ਚੱਲ ਰਿਹਾ ਹੁੰਦਾ, ਸਿੱਖ ਆਪਣੀ ਕਿਰਤ ਵਿਰਤ ਕਰਦੇ ਹੈ, ਪਾਠ ਕਰਦੇ ਹੈ, ਨਿਤਨੇਮ ਕਰਦੇ ਹੈ, ਆਪਣੇ ਗੁਰਧਾਮਾਂ ਦੀ ਸੇਵਾ ਕਰਦੇ ਹੈ, ਔਰ ਸਿੱਖਾਂ ਵਰਗੀ ਸ਼ਾਂਤੀ ਪਸੰਦ ਕੌਮ ਵੀ ਹੋਰ ਕੋਈ ਨਹੀਂ ਹੈ। ਪਰ ਅਗਰ ਕਿਸੇ ਨੂੰ ਇਸ ਤਰੀਕੇ ਦੇ ਨਾਲ ਤਰੱਕੀ ਕਰਦੇ ਕਰਦੇ ਨੂੰ ਰੋਕਣਾ ਹੋਵੇ ਫਿਰ ਕੋਈ ਨਾ ਕੋਈ ਬਹਾਨਾ ਤਾਂ ਬਣਾਉਣਾ ਹੀ ਪੈਂਦਾ ਨਾ। ਆਖਿਰ ਕਿਸੇ ਨੂੰ ਕੁੱਟਣਾ ਹੋਵੇ ਤਾਂ ਹੁਣ ਖੜ੍ਹੇ ਖਲੋਤੇ ਨੂੰ ਕਿਵੇਂ ਕੁੱਟਿਆ ਜਾਏਗਾ? ਉਹਦਾ ਤਰੀਕਾ ਫਿਰ ਆਮ ਪਿੰਡਾਂ ਵਿੱਚ ਇਹੀ ਅਪਣਾਇਆ ਜਾਂਦਾ ਵੀ ਕਿਸੇ ਪਾਗਲ ਬੰਦੇ ਨੂੰ ਪ੍ਰੇਰੋ, ਉਹਨੂੰ ਆਖੋ ਵੀ ਉਹ ਜਿਹੜਾ ਵਿਅਕਤੀ ਨੇ ਉਹਨੂੰ ਜਾ ਕੇ ਗਾਲਾਂ ਕੱਢ। ਜਦੋਂ ਉਹ ਗਾਲਾਂ ਕੱਢੇਗਾ ਅਤੇ ਉਹ ਪਾਗਲ ਇਨਸਾਨ ਨੂੰ ਜਦੋਂ ਉਹ ਸਿਆਣਾ ਬਣਾ ਇਨਸਾਨ ਜਿਹੜਾ ਉਹ ਜਦੋਂ ਮਾਰਨ ਲੱਗੇਗਾ ਅਤੇ ਲੜਾਈ ਮੰਨ ਲਓ ਸ਼ੁਰੂ ਹੋ ਗਈ ਅਤੇ ਸ਼ੁਰੂ ਹੋਈ ਲੜਾਈ ਦੇ ਵਿੱਚ ਭਾਵੇਂ ਸਾਈਡ ਤੋਂ ਵੀ ਆ ਕੇ ਕੋਈ ਡਾਂਗ ਮਾਰ ਜਾਵੇ, ਇੱਧਰੋਂ ਦੀ ਆ ਕੇ ਕੋਈ ਜਿਹੜਾ ਡੰਡਾ ਮਾਰ ਜਾਏ, ਜਦੋਂ ਚੱਲ ਹੀ ਲੜਾਈ ਪਈ ਤਾਂ ਫਿਰ ਕਿੱਥੇ ਪਤਾ ਲੱਗਦਾ ਵੀ ਕਿਹੜਾ ਸੱਚਾ ਸੀ ਅਤੇ ਕਿਹੜਾ ਝੂਠਾ ਸੀਗਾ। ਹੁਣ ਸਿੱਖ ਕੌਮ ਨੂੰ ਕੁੱਟਣ ਦੇ ਵਾਸਤੇ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਬਹਾਨਾ ਬਣਾਇਆ ਭਈ ਨਰਕਧਾਰੀ ਗੁਰਬਚਨਾ ਜਿਹੜਾ ਪਾਗਲ ਬੰਦੇ ਦੀ ਤਰ੍ਹਾਂ ਭੇਜਿਆ ਗਿਆ, ਜਿਵੇਂ ਪਿੰਡਾਂ ਵਿੱਚ ਕੋਈ ਪਾਗਲ ਬੰਦਾ ਪ੍ਰੇਰ ਕੇ ਆਖਿਆ ਜਾਂਦਾ ਵੀ ਜਾ ਉਹਨੂੰ ਸਰਪੰਚ ਨੂੰ ਗਾਲਾਂ ਕੱਢ ਅਤੇ ਜਦੋਂ ਆਪੇ ਉਹ ਲੜੇਗਾ ਤਾਂ ਉਹਦੀ ਸਿਆਣਪ ਕਾਹਦੀ ਰਹਿ ਜਾਏਗੀ, ਆਖਾਂਗੇ ਵੀ ਇਹ ਦੇਖੋ ਮਾਰਦਾ ਹੈ। ਹੁਣ ਪਾਗਲ ਬੰਦਾ ਜਿਹੜਾ ਸੀ ਉਹ ਗੁਰਬਚਨਾ ਨਰਕ ਧਾਰ ਗਿਆ ਜਿਹੜਾ ਉਹਨੂੰ ਪ੍ਰੇਰਿਆ ਗਿਆ, ਉਹ ਪਾਗਲਪਨ ਦੀ ਹੱਦ ਇੱਥੋਂ ਤੱਕ ਟੱਪ ਚੁੱਕਾ ਸੀ ਕਿ ਉਹ ਕਹਿੰਦਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਅਵਤਾਰਾਂ ਨੇ ਲਿਖਿਆ ਉਹ ਮੈਂ ਹੀ ਆਇਆ ਹੋਇਆ ਸੀਗਾ ਪਿਛਲੇ ਜਨਮ ਦੇ ਵਿੱਚ, ਅਤੇ ਕਹਿੰਦਾ ਸੀ ਹੁਣ ਮੈਂ ਦੁਬਾਰਾ ਜਿਹੜਾ ਆਇਆ ਹਾਂ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦਾ ਸੀ ਮੇਰੇ ਦੁਆਰਾ ਲਿਖੇ ਹੋਏ ਚਾਹੇ ਮੈਂ ਉੱਚੀ ਜਗ੍ਹਾ 'ਤੇ ਇਹਨਾਂ ਨੂੰ ਬਿਰਾਜਮਾਨ ਕਰ ਲਾਂ ਚਾਹੇ ਨੀਵੀਂ ਥਾਂ 'ਤੇ ਕਰ ਲਾਂ, ਕਹਿੰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ। ਸਿੱਖ ਆਪਣੇ ਸਤਿਗੁਰੂ ਇਸ਼ਟ ਦੇਵ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਹਾਰ ਨਹੀਂ ਸਕਦੇ। ਜਦੋਂ ਪਤਾ ਲੱਗਿਆ ਵੀ ਇੰਨਾ ਮਾੜਾ ਬੰਦਾ ਨਰਕ ਧਾਰੀਆ ਜਿਹੜਾ ਇਹ ਸਿੱਖ ਧਰਮ ਦੇ ਖਿਲਾਫ ਬੋਲਦਾ, ਨਾਲੇ ਸਾਡੀ ਗੁਰਬਾਣੀ ਦਾ ਅਪਮਾਨ ਕਰਦਾ, ਸਿੱਖ ਤਾਂ ਅਜੇ ਜਿੱਥੇ ਉਹ ਰਹਿੰਦਾ ਸੀ ਉੱਥੇ ਹੀ ਉਹਨੂੰ ਜਾ ਕੇ ਮਿਲਣਾ ਚਾਹੁੰਦੇ ਸੀ, ਪਰ ਹਿੰਦੁਸਤਾਨ ਸਰਕਾਰ ਦੇ ਵੱਲੋਂ ਇਹ ਜਗ੍ਹਾ ਚੁਣੀ ਗਈ ਵੀ ਕਿੱਥੇ ਕਿੱਥੇ ਸਿੱਖ ਕੌਮ ਦੇ ਪਹਿਰੇਦਾਰ ਜਿਹੜੇ ਨੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਉਹ ਕਿੱਥੇ ਕਿੱਥੇ ਰਹਿ ਰਹੇ ਨੇ, ਉਹਨਾਂ ਦੇ ਲਾਗੇ ਲਾਗੇ ਇਹਦੇ ਕੈਂਪ ਲਵਾਏ ਜਾਣ। ਤੋ ਜਾਗਦੀ ਜ਼ਮੀਰ ਵਾਲੇ ਵੈਸੇ ਤਾਂ ਸਾਰੇ ਪੰਥ ਦੇ ਅੰਦਰ ਬੜੇ ਨੇ, ਧੜਕ ਸੂਰਮੇ ਹਨ ਮਰਜੀਵੜੇ, ਲੇਕਿਨ ਮਰਜੀਵੜਿਆਂ ਦੇ ਆਗੂ ਉਹਨਾਂ ਸਮਿਆਂ ਦੇ ਵਿੱਚ ਸਾਧ ਸਿੰਘ ਜੀ ਉਹ ਦਮਦਮੀ ਟਕਸਾਲ ਦੇ ਮੁਖੀ ਸਨ, ਅਤੇ ਦਮਦਮੀ ਟਕਸਾਲ ਦੇ ਮੁਖੀ ਉਹਨਾਂ ਸਮਿਆਂ ਦੇ ਅੰਦਰ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਸਿੱਖੀ ਦਾ ਪ੍ਰਚਾਰ ਜਿਹੜਾ ਸੀ ਪੰਜਾਬ ਦੇ ਅੰਦਰ ਇੰਨਾ ਭਾਰੀ ਪੱਧਰ 'ਤੇ ਕਰ ਰਹੇ ਸੀ। ਉਹਨਾਂ ਸਮਿਆਂ 'ਚ ਨਾ ਕੋਈ ਤੇਜ਼ ਰਫ਼ਤਾਰ ਵਾਲੀਆਂ ਮੋਟਰ ਗੱਡੀਆਂ, ਨਾ ਕੋਈ ਮੋਟਰਸਾਈਕਲ, ਨਾ ਕਿਤੇ ਸੜਕਾਂ ਦੇ ਇੰਨੇ ਚੰਗੇ ਪ੍ਰਬੰਧ, ਲੇਕਿਨ ਇੱਕ ਦਿਨ ਦੇ ਵਿੱਚ 8-8 ਜਗ੍ਹਾ ਦੇ ਉੱਤੇ ਜਾ ਕੇ ਕਥਾ ਕਰਦੇ ਸੀ। ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਰਸਨਾ ਤੋਂ ਜਿਹੜਾ ਸੰਗਤ ਦਾ ਇੱਕ ਇਕੱਠ ਇੱਕ ਵਾਰ ਕਥਾ ਸੁਣ ਲੈਂਦਾ ਸੀ, ਉਹਦੇ ਵਿੱਚੋਂ 100-100 ਬੰਦਾ, 80-80 ਬੰਦੇ ਉੱਠ ਕੇ ਉਸੇ ਵੇਲੇ ਪ੍ਰਣ ਕਰਦੇ ਸੀ ਕਿ ਅੱਜ ਤੋਂ ਬਾਅਦ ਕੋਈ ਨਸ਼ਾ ਮੂੰਹ 'ਚ ਨਹੀਂ ਪਾਵਾਂਗੇ, ਕਦੇ ਕੇਸਾਂ ਦੀ ਬੇਅਦਬੀ ਨਹੀਂ ਕਰਾਂਗੇ, ਅਸੀਂ ਅੰਮ੍ਰਿਤ ਛੱਕ ਕੇ ਅੱਜ ਤੋਂ ਤਿਆਰਪੁਰ ਤਿਆਰ ਸਿੰਘ ਸੱਜ ਜਾਵਾਂਗੇ। ਔਰ ਜਿਹੜੇ ਸੱਜ ਗਏ ਉਹਨਾਂ ਨੇ ਬਾਅਦ ਵਿੱਚ ਸਿੱਖੀ ਵੀ ਆਪਣੀ ਕੇਸਾਂ ਸਵਾਸਾਂ ਦੇ ਨਾਲ ਨਿਭਾਹੀ। ਜਦੋਂ ਹੋਰ ਬਰੀਕੀ ਦੇ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਦੁਆਰਾ ਕੀਤਾ ਪ੍ਰਚਾਰ ਹੋਰ ਬਰੀਕੀ ਦੇ ਵਿੱਚ ਪਤਾ ਕਰੀਏ, ਅਤੇ ਬੜੇ ਬੜੇ ਸਮਗਲਰ ਵੀ, ਬੜੇ ਬੜੇ ਜਿਹੜੇ ਇੱਥੋਂ ਤੱਕ ਕਿ ਨਸ਼ਿਆਂ ਦਾ ਵਪਾਰ ਕਰਨ ਵਾਲੇ ਬੰਦੇ ਵੀ ਸੀ, ਉਹਨਾਂ ਨੇ ਵੀ ਉਸ ਮੌਕੇ 'ਤੇ ਉਹ ਨਸ਼ੇ ਜਿਹੜੇ ਸੀ ਖੂਹ ਖਾਤੇ ਵਿੱਚ ਸੁੱਟ ਕੇ ਸਿੰਘ ਸੱਜ ਕੇ ਬਾਅਦ ਵਿੱਚ ਮਹਾਂਪੁਰਸ਼ਾਂ ਤੋਂ ਪ੍ਰੇਰਨਾ ਲੈ ਕੇ ਅਤੇ ਉਹ ਵੀ 51-51 ਜਪਜੀ ਸਾਹਿਬ ਦੇ ਪਾਠਾਂ ਦੇ ਨਾਮ ਅਭਿਆਸੀ ਬਣੇ। ਉਹਨਾਂ ਦੇ ਨਾਮ ਦੇ ਨਾਲ ਬਾਅਦ ਵਿੱਚ ਅਭਿਆਸੀ ਲਫ਼ਜ਼ ਜਿਹੜਾ ਸੀ ਉਹ ਜੁੜ ਗਿਆ। ਐਡੇ ਉਹ ਪ੍ਰੇਰਨਾਦਾਇਕ ਜੀਵਨ ਵਾਲੇ ਜਿਹੜੇ ਗੁਰਸਿੱਖ ਬਣੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ। ਲੇਕਿਨ ਗੁਰਦਾਸਪੁਰ ਦੇ ਇਲਾਕੇ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਿਆਂ ਵਾਲਿਆਂ ਨੇ ਬੜਾ ਪ੍ਰਚਾਰ ਕੀਤਾ, ਅਤੇ ਗੌਰਮੈਂਟ ਹਿੰਦੁਸਤਾਨ ਦੀ ਨੂੰ ਪਤਾ ਲੱਗ ਗਿਆ ਵੀ ਇਹ ਇਲਾਕੇ ਵਿੱਚ ਇਹਨਾਂ ਦੇ ਜ਼ਿਆਦਾ ਪੈਰੋਕਾਰ ਹੈ। ਉਹਨਾਂ ਨੇ ਗੁਰਬਚਨੇ ਨਰਕ ਧਾਰੀਏ ਦੇ ਸਮਾਗਮ ਜਿਹੜੀ ਸੀ ਉਹ ਗੁਰਦਾਸਪੁਰ ਦੇ ਵਿੱਚ ਹੀ ਬਹੁਤੇ ਰੱਖਣੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਕਿ ਗੁਰਦਾਸਪੁਰ ਦਾ DC ਨਿਰੰਜਨ ਸਿੰਘ ਜਿਹੜਾ ਸੀ ਉਹ ਵੀ ਨਰਕ ਧਾਰੀਏ ਗੁਰਬਚਨੇ ਦਾ ਚੇਲਾ ਜਿਹੜਾ ਸੀ ਉਹ ਲਾ ਦਿੱਤਾ ਗਿਆ। ਜਦੋਂ ਉਹ ਲਾ ਦਿੱਤਾ ਅਤੇ ਜਿੱਥੇ ਉਹਦਾ ਆਸ਼ਰਮ, ਜਿੱਥੇ ਉਹਦਾ ਕੈਂਪ ਲੱਗਣ ਦੀਆਂ ਤਿਆਰੀਆਂ ਹੋ ਰਹੀਆਂ ਹੁੰਦੀਆਂ, ਉੱਥੇ ਫਿਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਆਪਣੀਆਂ ਸੰਗਤਾਂ ਦੇ ਵਿੱਚੋਂ ਮਰਜੀਵੜਿਆਂ ਯੋਧਿਆਂ ਨੂੰ ਲੈ ਕੇ ਜਾਂਦੇ ਹੈ ਅਤੇ ਉਹਦਾ ਡਟ ਕੇ ਮੁਕਾਬਲਾ ਕਰਦੇ। ਫਿਰ ਉਹ ਸਮਾਗਮ ਕਰਨ ਤੋਂ ਪਹਿਲਾਂ ਹੀ ਭੱਜ ਜਾਂਦਾ ਸੀ, ਕਈ ਵਾਰੀ ਉਹਨੇ ਪਿੱਛੋਂ ਕਾਰ ਮੋੜੀ, ਅਤੇ ਕਈ ਵਾਰ ਉਹਦੇ ਜਿਹੜੇ ਸਮਾਗਮ ਸੀ ਉਹ ਸੰਗਤਾਂ ਦਾ ਜੋਸ਼ ਦੇਖ ਕੇ ਅਤੇ ਉਹ ਫਿਰ ਰੱਦ ਕਰਨੇ ਪਏ। ਜਿਹੜਾ ਨਿਰੰਜਨ DSP ਸੀਗਾ ਗੁਰਬਚਨੇ ਦਾ ਜਿਹੜਾ ਪੈਰੋਕਾਰ ਸੀ, ਉਹਨੇ ਬਿਆਨ ਦਿੱਤਾ ਵੀ ਜਿਹੜਾ ਸੰਤ ਕਰਤਾਰ ਸਿੰਘ ਹੈ ਨਾ ਉਹਨੂੰ ਮੈਂ ਹੱਥ ਘੜੀ ਲਾਉਣੀ ਹੈ। ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪਣਿਆਂ ਯੋਧਿਆਂ ਨੂੰ ਨਾਲ ਲੈ ਕੇ ਆਪਣੀ ਬੱਸ ਦੇ ਉੱਪਰ ਅਨਾਊਂਸਮੈਂਟ ਕਰਨ ਵਾਲਾ ਸਪੀਕਰ ਲਗਾ ਕੇ ਅਤੇ ਨਿਰੰਜਨ DSP ਦੀ ਕੋਠੀ ਦੇ ਬਾਹਰ ਬਾਰ ਜਾ ਕੇ ਅਤੇ ਉੱਥੇ ਛੱਤ ਦੇ ਉੱਪਰ ਚੜ੍ਹ ਗਏ ਮਾਈਕ ਲੈ ਕੇ, ਅਤੇ ਉਹਨਾਂ ਨੇ ਬੋਲਿਆ ਵੀ ਨਿਰੰਜਨ ਆ, ਤੂੰ ਗੁਰਬਚਨੇ ਨਰਕ ਧਾਰੀਏ ਦਾ ਚੇਲਾ ਹੈ, ਤੂੰ ਆਖਿਆ ਸੀ ਸੰਤ ਕਰਤਾਰ ਸਿੰਘ ਨੂੰ ਹੱਥ ਘੜੀ ਲਾਉਣੀ ਹੈ, ਆ ਮੈਂ ਆਇਆ ਤੇਰੀ ਕੋਠੀ ਦੇ ਬਾਹਰ, ਆ ਕੇ ਤੇ ਮੈਨੂੰ ਹੱਥ ਘੜੀ ਲਾ, ਮੈਂ ਆਇਆ ਹਾਂ ਜੇ ਤੇਰੇ ਵਿੱਚ ਜ਼ੁਰਤ ਹੈ ਤੇ ਆ ਕੇ ਹੱਥ ਘੜੀ ਲਾ। ਉੱਥੇ ਵਾਪਰਿਆ ਕੀ, ਕੋਠੀ ਦੇ ਵਿੱਚੋਂ ਨਿਰੰਜਨ DSP ਜਿਹੜਾ ਬਾਹਰ ਆਇਆ ਉਹਨੇ ਹੱਥ ਜੋੜ ਕੇ ਅਤੇ ਮਾਫ਼ੀ ਮੰਗੀ ਸਾਰਿਆਂ ਦੇ ਸਾਹਮਣੇ, ਅਤੇ ਫਿਰ ਉੱਥੋਂ ਸੰਤ ਕਰਤਾਰ ਸਿੰਘ ਜੀ ਖਾਲਸਾ ਆਪਣਿਆਂ ਸੇਵਕਾਂ ਨੂੰ ਲੈ ਕੇ ਵਾਪਸ ਆਏ। ਇੰਨੀ ਜਿਹੜੀ ਚੜ੍ਹਤ ਸੀ ਇਹਦੀਆਂ ਰਿਪੋਰਟਾਂ ਨਾਲ ਦੀ ਨਾਲ ਦਿੱਲੀ ਜਾ ਰਹੀਆਂ ਸਨ। ਉਧਰੋਂ ਕੀ ਹੋਇਆ ਕਿ ਦਿੱਲੀ ਤੋਂ ਨਵੇਂ ਪ੍ਰੋਗਰਾਮ ਉਲੀਕੇ ਜਾ ਰਹੇ ਆ ਵੀ ਟੱਕਰ ਤਾਂ ਲੱਗਦੀ ਨਹੀਂ, ਜਿਹੜੀ ਅਸੀਂ ਟੱਕਰ ਲਗਵਾਉਣੀ ਚਾਹੁੰਦੇ ਉਹ ਤਾਂ ਗੁਰਬਚਨਾ ਵੀ ਜਿਹੜਾ ਹੈ ਇਹ ਭੱਜ ਆਉਂਦਾ ਹੈ, ਉੱਥੋਂ ਡਰ ਆਉਂਦਾ। ਸਾਡਾ ਤਾਂ ਮਤਲਬ ਇਹ ਹੈਗਾ ਵੀ ਇਹ ਲੜਨ, ਇਹਨਾਂ ਦੀ ਟੱਕਰ ਲੱਗੇ ਅਤੇ ਜਦੋਂ ਇਹ ਲੜਦੇ ਹੋਣਗੇ ਤਾਂ ਇਸ ਬਹਾਨੇ ਦੇ ਨਾਲ ਸਿੱਖਾਂ ਨੂੰ ਕੁੱਟਾਂਗੇ। ਸਿੱਧੀ ਜੀ ਗੱਲ ਵੀ ਜਦੋਂ ਲੜਾਈ ਸ਼ੁਰੂ ਹੋਏ ਉਦੋਂ ਫਿਰ ਤੀਸਰਾ ਵਿੱਚ ਆ ਕੇ ਸ਼ਾਮਿਲ ਹੋ ਕੇ ਉਸ ਬਹਾਨੇ ਦੇ ਨਾਲ ਸਜ਼ਾ ਦਿੰਦਾ, ਕੁੱਟਦਾ ਹੈ। ਹੁਣ ਉਹ ਜਦੋਂ ਟੱਕਰ ਤਾਂ ਅਜੇ ਲੱਗ ਹੀ ਨਹੀਂ ਰਹੀ, ਪਿੱਛੋਂ ਦਿੱਲੀ ਤੋਂ ਪ੍ਰੋਗਰਾਮ ਬਣ ਰਹੇ ਵੀ ਟੱਕਰ ਕਿਹੜੇ ਤਰੀਕੇ ਦੇ ਨਾਲ ਲੱਗ ਜਾਏਗੀ। ਮਤਾ ਪਾਸ ਹੋ ਗਿਆ ਵੀ ਜਦੋਂ ਸਿੱਖਾਂ ਦਾ ਕੋਈ ਬਹੁਤ ਮਹੱਤਵਪੂਰਨ ਦਿਹਾੜਾ ਅਤੇ ਗੁਰਪੁਰਬ ਆਉਂਦਾ ਹੈ, ਉਸ ਗੁਰਪੁਰਬ ਦੇ ਉੱਪਰ ਇਹ ਜਿਹੜਾ ਗੁਰਬਚਨਾ ਇਹ ਜਾ ਕੇ ਆਪਣਾ ਸਮਾਗਮ ਕਰੇ, ਅਤੇ ਮਹੱਤਵਪੂਰਨ ਹੀ ਸਿੱਖਾਂ ਦਾ ਤਿਉਹਾਰ ਹੋਵੇ ਅਤੇ ਮਹੱਤਵਪੂਰਨ ਹੀ ਸਿੱਖਾਂ ਦੀ ਜਗ੍ਹਾ ਹੋਵੇ ਜਿੱਥੇ ਸਮਾਗਮ ਕੀਤਾ ਜਾਏ। ਉਧਰੋਂ ਪਿੱਛੋਂ ਤਿਆਰੀਆਂ ਬਣ ਰਹੀਆਂ, ਉਧਰੋਂ ਇੱਧਰ ਭਾਣਾ ਵਰਤ ਗਿਆ ਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਜੋਤੀ ਜੋਤ ਸਮਾ ਗਏ, ਐਕਸੀਡੈਂਟ ਇੱਕ ਹੋਇਆ, ਡਾਕਟਰਾਂ ਨੇ ਆਖਿਆ ਥੋੜੇ ਜਿਹੇ ਰੋਮ ਕੱਟਣੇ ਪੈਣੇ ਆਪਰੇਸ਼ਨ ਕਰਨ ਦੇ ਲਈ ਤੇ ਬਚ ਸਕਦੇ ਹਨ। ਜਦੋਂ ਸੰਤਾਂ ਨੂੰ ਪੁੱਛਿਆ ਗਿਆ ਇਹਨਾਂ ਨੇ ਆਖਿਆ ਵੀ ਇੱਕ ਰੋਮ ਵੀ ਨਹੀਂ ਜਿਹੜਾ ਉਹ ਕੱਟਣ ਦੇਣਾ। ਉਹਨਾਂ ਨੇ ਇਸ਼ਾਰੇ ਦੇ ਨਾਲ ਆਪਣੀ ਧੌਣ ਵੱਲ ਨੂੰ ਹੱਥ ਕੀਤਾ ਵੀ ਆਹ ਗਲਾ ਤੇ ਕੱਟਿਆ ਜਾ ਸਕਦਾ, ਸੀਸ ਤਾਂ ਲੱਥ ਸਕਦਾ, ਪਰ ਰੋਮ ਜਿਹੜਾ ਹੈ ਉਹ ਨਹੀਂ ਕੱਟਿਆ ਜਾਣ ਦੇਣਾ। ਫਿਰ ਸੰਤ ਕਰਤਾਰ ਸਿੰਘ ਜੀ ਵਾਹਿਗੁਰੂ ਦੇ ਭਾਣੇ ਵਿੱਚ ਚੜ੍ਹਾਈ ਕਰ ਗਏ। ਪਿੱਛੋਂ ਜਿਹੜੀ ਸੀ ਉਹ ਸੰਗਤ ਤੇ ਸਿੰਘ ਜਿਹੜੇ ਸੀ ਸਾਰੇ ਬੇਬਲ ਹੋ ਗਏ ਵੀ ਹੁਣ ਅਸੀਂ ਕਿਹਨਾਂ ਦੀ ਕਮਾਂਡ ਹੇਠ ਚੱਲਣਾ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਬੀੜ ਬਾਬਾ ਬੁੱਢਾ ਸਾਹਿਬ ਬਾਬਾ ਖੜਕ ਸਿੰਘ ਜੀ ਦੀ ਮੌਜੂਦਗੀ ਵਿੱਚ ਇੱਕ ਵਾਰ ਕਥਾ ਦੇ ਵਿੱਚ ਜਿਹੜਾ ਸੀ ਉਹ ਬਚਨ ਕੀਤਾ ਹੋਇਆ ਸੀ ਕਿ ਜੇ ਕੋਈ ਭਾਣਾ ਵਰਤਿਆ ਜਾਂ ਭਾਰਤ ਸਰਕਾਰ ਨੇ ਸਾਨੂੰ ਗ੍ਰਿਫਤਾਰ ਕੀਤਾ ਤੇ ਬਾਬਾ ਠਾਕੁਰ ਸਿੰਘ ਜੀ ਦੇ ਹੁਕਮ ਵਿੱਚ ਰਹਿਣਾ, ਜਿਹਨੂੰ ਇਹ ਮੁਖੀ ਥਾਪਣਗੇ ਉਹਨਾਂ ਨੂੰ ਮੁਖੀ ਮੰਨਣਾ। ਬਾਬਾ ਠਾਕੁਰ ਸਿੰਘ ਸਾਹਿਬ ਜੀ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਦਸਤਾਰਬੰਦੀ ਦੀ ਰਸਮ ਅਦਾ ਕਰ ਦਿੱਤੀ। ਪੰਥ ਤੇ ਦਮਦਮੀ ਟਕਸਾਲ ਦੇ ਸਿੰਘ ਜਿਹੜੇ ਸੀ ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਕਮਾਂਡ ਦੇ ਹੇਠ ਫਿਰ ਦੇਸ਼ ਕੌਮ ਦੀ ਔਰ ਮਨੁੱਖੀ ਹੱਕਾਂ ਦੀ ਔਰ ਆਪਣਿਆਂ ਹੱਕਾਂ ਦੀ ਰਾਖੀ ਕਰਨ ਦੇ ਵਾਸਤੇ ਲਾਮਬੰਦ ਹੋ ਗਏ। ਉਨੀ ਦੇਰ ਨੂੰ ਦਿੱਲੀ ਤੋਂ ਜਿਹੜੀ ਪਲੈਨਿੰਗ ਬਣ ਰਹੀ ਸੀਗੀ ਵਿਸਾਖੀ ਦੇ ਦਿਹਾੜੇ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਗੁਰਬਚਨੇ ਨਰਕ ਧਾਰੀਏ ਨੂੰ ਫਿਰ ਭੇਜ ਦਿੱਤਾ ਗਿਆ। ਪਰ ਸਾਧ ਸੰਗਤ ਜੀ ਇੱਕ ਬਚਨ ਵਿੱਚੋਂ ਮੈਂ ਭੁੱਲ ਗਿਆ ਕਿ ਜਦੋਂ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ ਤੇ ਨਾਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਵਾਲੇ ਦਿਨ ਸਮੁੱਚੇ ਪੰਜਾਬ ਦੀਆਂ ਚੌਹਾਂ ਕੋਨਿਆਂ ਦੇ ਵਿੱਚੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਨਾਲ ਚੱਲੀਆਂ। ਫਿਰ ਇਹ ਚਾਰੇ ਨਗਰ ਕੀਰਤਨ ਇੱਕ ਜਗ੍ਹਾ ਤੇ ਇਕੱਠੇ ਹੋਏ, ਬਹੁਤ ਵੱਡਾ ਨਗਰ ਕੀਰਤਨ ਬਣਿਆ ਤੇ ਸਿੱਧੇ ਸੋ ਇਸ ਪ੍ਰਕਾਰ ਦਿੱਲੀ ਪਹੁੰਚੇ ਹਨ। ਦਿੱਲੀ ਉੱਥੇ ਦਿੱਲੀ ਇੱਕ ਗਰਾਊਂਡ ਦੇ ਵਿੱਚ ਜਿੱਥੇ ਇਕੱਠ ਹੋਇਆ 5 ਲੱਖ ਦੀ ਗਿਣਤੀ ਹੋ ਗਈ। 5 ਲੱਖ ਦੀ ਗਿਣਤੀ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ। ਉੱਥੇ ਉਸ ਮੌਕੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਆਈ ਹੈ, ਲੇਕਿਨ ਇੰਦਰਾ ਗਾਂਧੀ ਨੂੰ ਟਾਈਮ ਪਹਿਲਾਂ ਦੇ ਦਿੱਤਾ ਵੀ ਇਹ ਪ੍ਰਧਾਨ ਮੰਤਰੀ ਹੈ। ਉਹਨੇ ਆਖਿਆ ਵੀ ਜਿਹੜੇ ਸਾਡੇ ਵੱਡ ਵਡੇਰੇ ਸੀ ਮੋਤੀ ਲਾਲ ਨਹਿਰੂ ਉਹ ਵੀ ਕਸ਼ਮੀਰ ਸੇ ਹੀ ਆਏ ਥੇ ਤੇ ਹਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਬਹੁਤ ਰਿਣੀ ਹੈ ਕਿਉਂਕਿ ਉਹਨੇ ਤਿਲਕ ਜੰਜੂ ਕੀ ਰੱਖਿਆ ਕੀ ਹੈ, ਹਮਾਰੇ ਵੱਡ ਵਡੇਰੇ ਵੀ ਜੋ ਥੇ ਵਹਾਂ ਸੇ ਹੀ ਆਏ ਥੇ ਇਸ ਲਈ ਹਮਾਰੀ ਰੱਖਿਆ ਕੀ ਹੈ, ਹਮ ਉਨਕੇ ਬਹੁਤ ਰਿਣੀ ਹੈ ਔਰ ਉਨਕੋ ਸ਼ਰਧਾ ਕੇ ਫੂਲ ਭੇਟਾ ਕਰਤੇ ਹੈ। ਜਦੋਂ ਉਹਨੇ ਆਪਣੀ ਤਕਰੀਰ ਵਿੱਚ ਸਿਰਫ ਇੰਨੇ ਕਿ 2-4 ਲਫ਼ਜ਼ ਹੀ ਬੋਲੇ, ਬਾਅਦ ਵਿੱਚ ਸਮਾਂ ਦਿੱਤਾ ਗਿਆ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ। ਇਹਨਾਂ ਦੇ ਨਾਲ ਸਾਰੀ ਪੰਜਾਬ ਦੀ ਸੰਗਤ ਗਈ ਹੋਈ ਸੀ। ਇਹਨਾਂ ਨੇ ਇੱਕ ਪੰਥ ਨੂੰ ਨਾਅਰਾ ਦਿੱਤਾ ਹੋਇਆ ਸੀਗਾ, ਉਹ ਸੰਗਤਾਂ ਇਹਨਾਂ ਦੇ ਮਗਰ ਗੂੰਜ ਗੂੰਜ ਕੇ ਬੋਲਿਆ ਕਰਦੀਆਂ ਸਨ ਔਰ ਇਹਨਾਂ ਨੇ ਸਟੇਜ ਦੇ ਉੱਪਰ ਮੈਕ ਸੰਭਾਲਦਿਆਂ ਹੀ ਉਹ ਨਾਅਰਾ ਬੋਲਿਆ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ। ਜਦੋਂ ਸਾਰੀ ਸੰਗਤ ਨੇ ਇਹਨਾਂ ਦੇ ਮਗਰ ਗੂੰਜ ਪਾਈ ਤੇ ਬਾਅਦ ਵਿੱਚ ਇਹਨਾਂ ਨੇ ਬੜੇ ਨਿਧੜਕ ਹੋ ਕੇ ਪ੍ਰਚਾਰ ਕੀਤਾ ਵੀ ਅਸੀਂ ਬੀਬੀ ਇੰਦਰਾ ਨੂੰ ਪੁੱਛਦੇ ਹਾਂ ਭਈ ਆਹ ਜਿਹੜੇ 2 ਲਫ਼ਜ਼ ਜਿਹੜੇ ਤੂੰ ਬੋਲ ਦਿੱਤੇ ਇਹਦੇ ਨਾਲ ਕੀ ਤੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਕਰਜ਼ਾ ਉਤਾਰ ਦਿੱਤਾ। ਸੰਤ ਕਰਤਾਰ ਸਿੰਘ ਜੀ ਖਾਲਸਾ ਜੀ ਬੋਲੇ ਇੰਦਰਾ ਦੇ ਹੁੰਦਿਆਂ ਹੀ ਵੀ ਇਹ ਬੀਬੀ ਇੰਦਰਾ ਜਿੰਨੇ ਤੇਰੇ ਸਰੀਰ ਦੇ ਉੱਪਰ ਰੋਮ ਨੇ ਵਾਲ ਨੇ ਉਨੀ ਵਾਰ ਤੂੰ ਦੁਬਾਰਾ ਦੁਬਾਰਾ ਜਨਮ ਲੈ ਕੇ ਆਪਣਾ ਸਿਰ ਕੱਟ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਭੇਟਾ ਕਰ ਦੇਵੇਂ ਤੇ ਫਿਰ ਵੀ ਤੂੰ ਸਾਡੇ ਨਾਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਕਰਜ਼ਾ ਨਹੀਂ ਉਤਾਰ ਸਕਦੀ। ਤੂੰ 2 ਲਫ਼ਜ਼ ਕਹਿ ਕੇ ਇੰਨੇ ਦੇ ਵਿੱਚ ਕੰਮ ਸਾਰ ਦਿੱਤਾ ਹੈ ਕਿ ਤੂੰ ਨਾਵੇਂ ਪਾਤਸ਼ਾਹ ਜੀ ਦੇ ਜਿਹੜੇ ਤਪੱਸਿਆ ਵਾਲੇ ਸਥਾਨ ਨੇ ਉਹਨਾਂ ਦੇ ਗੁਰਦੁਆਰੇ ਨੇ ਕਿ ਉਹਦੇ ਆਲੇ ਦੁਆਲੇ ਖੇਤਰ 'ਚ ਕੋਈ ਤੂੰ ਤੰਬਾਕੂ ਰਹਿਤ ਇਲਾਕਾ ਤੂੰ ਕਿਸੇ ਤਰ੍ਹਾਂ ਦੀ ਕੋਈ ਪਵਿੱਤਰਤਾ ਦਾ ਕੋਈ ਕਾਨੂੰਨ ਕਾਇਮ ਕੀਤਾ ਵੀ ਨਾਵੇਂ ਪਾਤਸ਼ਾਹ ਜੀ ਦੇ ਜਿਹੜੇ ਸਥਾਨ ਨੇ ਉੱਥੇ ਭਾਈ ਪਵਿੱਤਰਤਾ ਕਾਇਮ ਹੋਣੀ ਚਾਹੀਦੀ ਹੈ? ਕੀ ਤੂੰ ਇੰਨੇ 2 ਲਫ਼ਜ਼ਾਂ ਦੇ ਨਾਲ ਹੀ ਜਿਹੜਾ ਹੈ ਉਹ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਤੂੰ ਕਰਜ਼ਾ ਉਤਾਰ ਦਿੱਤਾ? ਜਦੋਂ ਹੋਰ ਵੀ ਕੁਝ ਮਹੱਤਵਪੂਰਨ ਮੁੱਦਿਆਂ ਦੇ ਉੱਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬੋਲੇ ਤੇ ਸਾਧ ਸੰਗਤ ਜੀ ਅਗਲੇ ਦਿਨ ਹੀ ਬੀਬੀ ਇੰਦਰਾ ਨੇ ਸਾਰਾ ਮੰਤਰੀ ਮੰਦਰ ਜਿਹੜਾ ਮੰਡਲ ਸੀ ਉਹ ਇਕੱਠਾ ਕਰ ਲਿਆ, ਸਾਰੀਆਂ ਏਜੰਸੀਆਂ ਦੇ ਜਿਹੜੇ ਡਾਇਰੈਕਟਰ ਸੀਗੇ ਉਹ ਬੁਲਾ ਲਏ। ਉਹਨਾਂ ਨੂੰ ਪੁੱਛਦੀ ਵੀ ਇਹ ਵਿਅਕਤੀ ਕੌਣ ਸੀ ਨੌਜਵਾਨ? ਉਹ ਕਹਿੰਦੇ ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਹੈ, ਇਹ ਬੀਬੀ ਤੇਰੇ ਕੋਲੋਂ ਜਿਹੜੇ ਮੁਲਾਜ਼ਮ ਤਨਖਾਹਾਂ ਵੀ ਲੈਂਦੇ ਅੱਧੀਆਂ ਤਨਖਾਹਾਂ ਇਹਨੂੰ ਭੇਟਾ ਕਰ ਦਿੰਦੇ, ਜਾ ਕੇ ਸਾਰਾ ਪੰਜਾਬ ਇਹਦੀ ਕਮਾਂਡ ਦੇ ਹੇਠ ਹੈ। ਬੀਬੀ ਇੰਦਰਾ ਨੇ ਸਾਰੀਆਂ ਏਜੰਸੀਆਂ ਨੂੰ ਝਿੜਕਿਆ ਔਰ ਤਾੜਨਾ ਕੀਤੀ ਵੀ ਐਡੀ ਵੱਡੀ ਸ਼ਕਤੀ ਉੱਭਰ ਕੇ ਸਾਹਮਣੇ ਆ ਰਹੀ ਹੈ, ਤੁਸੀਂ ਮੈਨੂੰ ਰਿਪੋਰਟ ਹੀ ਨਹੀਂ ਕੀਤੀ ਹੈ ਤਾਂ ਕੁਝ ਸਾਲਾਂ ਦੇ ਬਾਅਦ ਐਲਾਨ ਕਰਕੇ ਦੇਸ਼ ਹੀ ਵੱਖਰਾ ਕਰ ਲੈਣਗੇ। ਜਿੱਡਾ ਫੈਲਾਅ ਇਹਨਾਂ ਦਾ ਜਿਹੜਾ ਹੈ ਉਹ ਵੱਧਦਾ ਜਾ ਰਿਹਾ। ਉਦੋਂ ਫਿਰ ਸਾਧ ਸਿੰਘ ਜੀ ਇੱਕ ਸਪੈਸ਼ਲ ਏਜੰਸੀ ਦਾ ਨਿਰਮਾਣ ਕੀਤਾ ਗਿਆ ਔਰ ਉਹਦਾ ਕਰੋੜਾਂ ਰੁਪਏ ਬਜਟ ਜਿਹੜਾ ਸੀ ਉਹ ਬੀਬੀ ਇੰਦਰਾ ਨੇ ਸੈੱਟ ਕੀਤਾ ਔਰ ਐਲਾਨ ਕੀਤਾ ਆਪਣੇ ਮੰਤਰੀ ਮੰਡਲ ਨੂੰ ਕਿ ਇਹ ਏਜੰਸੀ ਦਾ ਮੁੱਖ ਮਿਸ਼ਨ ਹੋਏਗਾ ਕਿ ਦਮਦਮੀ ਟਕਸਾਲ ਨੂੰ ਖਤਮ ਕਰਨਾ ਹੈ। ਉਹ ਖਤਮ ਕਰਨ ਦੀ ਜਿਹੜੀ ਯੋਜਨਾ ਸ਼ੁਰੂ ਕਰ ਦਿੱਤੀ ਗਈ ਉਹ ਫਿਰ ਵਰਕ ਕਰਨ ਲੱਗ ਗਈ। ਉਹ ਵਰਕ ਕਰਨ ਦੇ ਉਸੇ ਹੀ ਮਨਸੂਬੇ ਦੇ ਤਹਿਤ ਹੀ ਗੁਰਬਚਨੇ ਨਰਕ ਧਾਰੀਏ ਦਾ ਸਮਾਗਮ ਜਿਹੜਾ ਸੀ ਵੈਸਾਖੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਕਰਵਾਇਆ ਗਿਆ ਤਾਂ ਕਿ ਸਿੱਖ ਇਕੱਠੇ ਹੋਏ ਹੁੰਦੇ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਪਤਾ ਲੱਗਾ, ਉਹਨਾਂ ਨੇ ਆਖਿਆ ਮੈਂ ਆਪ ਖੁਦ ਜਾਵਾਂਗਾ ਸ਼ਮਸ਼ੀਰ ਹੱਥ ਵਿੱਚ ਪਕੜ ਕੇ ਔਰ ਐਸੇ ਜ਼ਾਲਮ ਨੂੰ ਇੱਥੋਂ ਭਜਾ ਕੇ ਆਵਾਂਗਾ। ਸਿੰਘਾਂ ਨੇ ਆਖਿਆ ਵੀ ਨਹੀਂ ਤੁਸੀਂ ਇੱਥੇ ਬੈਠੋ ਅਸੀਂ ਜਾਂਦੇ ਹਾਂ। ਉਹਦੇ ਵਿੱਚ ਅਖੰਡ ਕੀਰਤਨੀ ਜਥੇ ਦੇ ਬਹੁਤ ਸਾਰੇ ਸਿੰਘ ਗਏ ਔਰ ਦਮਦਮੀ ਟਕਸਾਲ ਦੇ ਬਹੁਤ ਸਾਰੇ ਸਿੰਘ ਗਏ। ਉਹਨਾਂ ਨੇ ਅੱਗਿਓਂ ਪਹਿਲਾਂ ਹੀ ਇੰਤਜ਼ਾਮ ਕੀਤਾ ਸੀ ਆਪਣੇ ਬਦਮਾਸ਼ ਜਿਹੜੇ ਸੀ ਅੰਦਰ ਬਿਠਾਲੇ ਸੀ ਹਥਿਆਰ ਦੇ ਕੇ। ਜਦੋਂ ਇਹ ਸਿੱਖ ਗਏ ਨੇ ਉਹਨਾਂ ਨੇ ਜਾਂਦਿਆਂ ਹੀ ਫਾਇਰਿੰਗ ਕਰ ਦਿੱਤੀ। 13 ਸਿੰਘ ਜਿਹੜੇ ਉਹ ਸਾਧ ਸਿੰਘ ਜੀ ਉਹ ਸ਼ਹਾਦਤ ਪ੍ਰਾਪਤ ਕਰ ਗਏ ਅਤੇ ਮੁੱਢ ਬੱਝ ਗਿਆ ਇੱਥੇ ਜਿਹੜਾ ਸੀ ਪੰਜਾਬ ਦੇ ਵਿੱਚ ਲੜਾਈ ਦਾ, ਜਿਹੜੀ ਉਹ ਏਜੰਸੀ ਦੀ ਔਰ ਹਿੰਦੂ ਤਵ ਸਰਕਾਰ ਦੀ ਯੋਜਨਾ ਸੀ ਵੀ ਕੋਈ ਬਹਾਨਾ ਬਣੇ ਤਾਂ ਹੀ ਸਿੱਖਿਆਂ ਨੂੰ ਮਾਰਿਆ ਅਤੇ ਕੁਚਲਿਆ ਜਾਏਗਾ, ਉਹਨਾਂ ਦੀ ਉਹ ਯੋਜਨਾ ਜਿਹੜੀ ਸੀ ਉਹ ਸਾਧ ਸਿੰਘ ਜੀ ਸਿਰੇ ਚੜ੍ਹ ਗਈ। ਉਦੋਂ ਤੋਂ ਲੈ ਕੇ ਫਿਰ ਇੱਧਰ ਮਰਜੀਵੜੇ ਸਿੱਖ ਜਿਹੜੇ ਸੀ, ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਕਿਹਾ ਵੀ ਅਸੀਂ ਆਪਣੇ ਸਿੰਘਾਂ ਦਾ ਬਦਲਾ ਲੈਣਾ, ਜਿਨ੍ਹਾਂ ਨੂੰ ਜਿਹੜਾ ਹੈ ਨਿਹੱਥਿਆਂ ਦੇ ਉੱਤੇ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ। ਉਧਰੋਂ ਸਰਕਾਰ ਜਿਹੜੀ ਸੀ ਉਹ ਆਪਣੇ ਤਰੀਕੇ ਦੇ ਨਾਲ ਜਿਹੜੀਆਂ ਉਹ ਵਿਉਂਤਾਂ ਜਿਹੜੀਆਂ ਉਹ ਬਣਾਉਣ ਲੱਗ ਗਈ। ਆਖਰ ਸਾਧ ਸਿੰਘ ਜੀ ਆਪ ਜੀ ਨੂੰ ਪਤਾ ਹੈ ਸਾਰਾ ਕਿ ਫਿਰ ਜਦੋਂ ਇਹਨਾਂ ਸਿੰਘਾਂ ਦੀ ਪੈਰਾਵਾਈ ਕਰਨ ਗਏ ਹੋਏ ਭਾਈ ਬਾਬਾ ਥਾਰਾ ਸਿੰਘ ਸਾਹਿਬ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਸਾਹਿਬ, ਉਹਨਾਂ ਨੂੰ ਹੀ ਸਰਕਾਰ ਨੇ ਕਚਹਿਰੀ ਦੇ ਵਿੱਚੋਂ ਚੁੱਕ ਲਿਆ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਬਾਬਾ ਠਾਕੁਰ ਸਿੰਘ ਜੀ ਨਾਲ ਗੁਰਮਤਾ ਕਰਕੇ ਧਰਮਯੁੱਧ ਮੋਰਚੇ ਦੀ ਅਰਦਾਸ ਕਰ ਦਿੱਤੀ ਅਤੇ ਸ਼ੁਰੂਆਤ ਕਰ ਦਿੱਤੀ। ਉਸ ਮੋਰਚੇ ਦੇ ਦੌਰਾਨ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਸਿੱਖ ਸਿੱਖਣੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ ਔਰ ਪੰਜਾਬ ਦੀਆਂ ਕੀ ਭਾਰਤ ਦੀਆਂ ਜੇਲ੍ਹਾਂ ਜਿਹੜੀਆਂ ਸਨ ਉਹ ਫੁੱਲ ਹੋ ਗਈਆਂ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜਦੋਂ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸਾਧ ਸਿੰਘ ਜੀ ਬੋਲਿਆ ਕਰਦੇ ਅਤੇ ਬਾਅਦ ਵਿੱਚ ਬਹੁਤ ਸਾਰੇ ਮਹੱਤਵਪੂਰਨ ਮੁੱਦੇ ਸੁਣਾ ਕੇ ਸਾਰੇ 2.5 ਜਾਂ 3 ਮਿੰਟ ਲਾਉਂਦੇ ਸੀਗੇ ਭਈ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਭਰਾ ਬਣਨਾ ਉਹ ਅੱਜ ਤੋਂ ਨਸ਼ੇ ਖਾਣੇ ਛੱਡ ਦਿਓ, ਉਹ ਆਪਣੇ ਕੇਸਾਂ ਦੀ ਬੇਅਦਬੀ ਕਰਨੀ ਛੱਡ ਦਿਓ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਤਿਆਰਪੁਰ ਤਿਆਰ ਹੋ ਜਾਓ ਅਤੇ ਉਹ ਮੇਰੇ ਅੱਜ ਤੋਂ ਭਰਾ ਹੋਣਗੇ। ਸਾਰੇ 2.5 ਜਾਂ 3 ਮਿੰਟ ਲਾਉਣੇ ਅਤੇ ਉਹਨਾਂ ਨੇ ਕਹਿਣਾ ਹੁਣ ਮੈਂ ਛੱਡਾਂਗਾ ਜੈਕਾਰਾ ਅਤੇ ਜਿਹੜੇ ਜਿਹੜੇ ਮੇਰੇ ਇਸ ਵਿਚਾਰ ਨਾਲ ਸਹਿਮਤ ਨੇ, ਜਿਹੜੇ ਮੇਰੇ ਭਰਾ ਬਣਨੇ ਚਾਹੁੰਦੇ ਉਹ ਬਾਹਾਂ ਉੱਚੀ ਕਰਕੇ ਜਿਹੜਾ ਉਹ ਜਵਾਬ ਦਿਓ। ਅਤੇ ਸਾਧ ਸਿੰਘ ਜੀ ਉਹਨਾਂ 3 ਮਿੰਟਾਂ ਦੇ ਵਿੱਚ ਹੀ ਰੋਜ਼ ਦਾ 150-200 ਬੰਦਾ ਸਿੰਘ ਜਿਹੜਾ ਸਜਾ ਦੇਣਾ ਸੰਤ ਗਿਆਨੀ ਜਰਨੈਲ ਸਿੰਘ ਜੀ ਹੋਣਾ ਨੇ। ਕਈ ਵਾਰ ਦਿਨ ਦੇ ਵਿੱਚ 2-2 ਵਾਰ ਇਹ ਪਹਿਰਾ ਲਾਉਣਾ। ਸਰਕਾਰ ਜਿਹੜੀ ਸੀ ਉਹ ਇਸ ਤਰੀਕੇ ਦੇ ਨਾਲ ਤਰੱਕੀ ਦੇਖ ਕੇ, ਚੜ੍ਹਦੀ ਕਲਾ ਦੇਖ ਕੇ ਹੋਰ ਬਖਲਾ ਗਈ ਕਿ ਸੰਤ ਜਰਨੈਲ ਸਿੰਘ ਤਾਂ ਹੁਣ ਅਦਾਲਤ ਵੀ ਆਪਣੀ ਲਾਉਣ ਲੱਗ ਪਏ ਨੇ। ਇਹਨਾਂ ਦੇ ਸਿੱਖਾਂ ਦੇ ਅੰਦਰ ਜਿਹੜੇ ਮਸਲੇ 15-15 ਸਾਲ ਤੋਂ ਲਟਕੇ ਹੋਏ ਹੈ ਉਹ ਮਸਲੇ ਵੀ ਜਿਹੜੇ ਆ ਇਹ ਬੈਠ ਕੇ ਅਤੇ ਹੱਲ ਕਰੀ ਜਾਂਦੇ ਆ। ਸਮਝੋ ਇਹਨਾਂ ਦਾ ਤਖ਼ਤ ਜਿਹੜਾ ਹੈ, ਇਹਨਾਂ ਦਾ ਦਰਬਾਰ ਲੱਗ ਗਿਆ, ਇਹ ਫੈਸਲੇ ਵੀ ਆਪ ਕਰਦੇ ਨੇ। ਅਤੇ ਇਸ ਪ੍ਰਕਾਰ ਜਿਹਨੂੰ ਕਿਸੇ ਨੂੰ ਸੋਧਾ ਲਾਉਣਾ ਹੁੰਦਾ ਉਹ ਵੀ 24 ਘੰਟੇ ਤੋਂ ਟਾਈਮ ਜਿਹੜਾ ਉਹ ਅਗਾਂਹ ਨਹੀਂ ਲੰਘਦਾ, ਉਹਦੇ ਅੰਦਰ ਅੰਦਰ ਜੋ ਇਹ ਮੁੱਖ ਤੋਂ ਬਚਨ ਕਰ ਦਿੰਦੇ ਆ ਉਹ ਪੂਰਾ ਹੁੰਦਾ ਹੈ। ਆਖਰ ਸਾਧ ਸੰਗਤ ਜੀ ਫਿਰ ਹਿੰਦੁਸਤਾਨ ਦੀ ਮਰਹੂਮ ਪ੍ਰਧਾਨ ਮੰਤਰੀ ਨੇ ਆਪਣੇ ਮੰਤਰੀ ਮੰਡਲ ਨਾਲ ਸਲਾਹ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਅਟੈਕ ਕਰਨ ਦਾ ਇਹ ਪ੍ਰੋਗਰਾਮ ਜਿਹੜਾ ਉਹ ਬਣਾ ਲਿਆ। ਜਦੋਂ ਉਹ ਬਣਾ ਲਿਆ ਅਤੇ ਉਹਦੇ ਵਿੱਚ ਜਿਹੜੇ ਜਰਨਲ ਸੀਗੇ ਉਹਨਾਂ ਨੇ ਬੜੀ ਇੱਕ ਹਾਸੋਹੀਣੀ ਗੱਲ ਬੀਬੀ ਇੰਦਰਾ ਗਾਂਧੀ ਦੇ ਨਾਲ ਕੀਤੀ। ਕਹਿੰਦੇ ਭਾਈ 1.5-2 ਘੰਟੇ ਦਾ ਸਿਰਫ ਟਾਈਮ ਚਾਹੀਦਾ, ਜਾਂ ਸੰਤ ਜਰਨੈਲ ਸਿੰਘ ਜਿਉਂਦਾ ਅਤੇ ਜਾਂ ਸ਼ਹੀਦ ਕੀਤਾ ਹੋਇਆ ਬੀਬੀ ਇੰਦਰਾ ਤੇਰੇ ਪੇਸ਼ ਕਰ ਦਿਆਂਗੇ, ਸਿਰਫ 1.5-2 ਘੰਟੇ ਚਾਹੀਦੇ ਹੈ। ਰਣਜੀਤ ਦਿਆਲ ਨੇ, ਸੁੰਦਰ ਜੀ ਨੇ, ਇਹਨਾਂ ਬੰਦਿਆਂ ਨੇ ਜਿਹੜਾ ਹੈ ਇੰਨਾ ਕੁ ਟਾਈਮ ਜਿਹੜਾ ਪਿੱਛੇ ਕੇਂਦਰ ਨੂੰ ਦਿੱਤਾ। ਇੱਧਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਕਮਾਂਡ ਦੇ ਹੇਠ ਜਨਰਲ ਸ਼ਬੇਗ ਸਿੰਘ ਦੀ ਬਣਾਈ ਹੋਈ ਵਿਉਤਮੰਦੀ ਦਾ ਸਦਕਾ ਜਦੋਂ ਦਿਨ 4 ਲੰਘ ਗਏ ਅਤੇ ਸੱਥਰ ਵਿਛ ਗਏ ਹਜ਼ਾਰਾਂ ਹੀ ਫੌਜਾਂ ਦੇ ਅਤੇ ਪ੍ਰਕਰਮਾਂ ਦੇ ਵਿੱਚ ਵਰਦੀਆਂ ਹੀ ਵਰਦੀਆਂ ਡਿੱਗੀਆਂ ਹੋਈਆਂ ਨਜ਼ਰ ਆਉਂਦੀਆਂ ਅਤੇ ਆਖਰ ਪਿੱਛੇ ਵਾਇਰਲੈਸ ਪਹੁੰਚੀ ਭਈ ਇਹ ਕੰਮ ਖਰਾਬ ਹੋ ਗਿਆ, ਅੰਦਾਜ਼ਾ ਗਲਤ ਲੱਗ ਗਿਆ, ਸੀ ਆਈ ਡੀ ਗਲਤ ਮਿਲਦੀ ਰਹੀ ਹੈ। ਉਹ ਕਹਿੰਦੇ ਹੁਣ ਕੀ ਕਰਨਾ ਹੈ? ਕਹਿੰਦੇ ਜੀ ਸਾਨੂੰ ਪਿੱਛੋਂ ਤੋਪ ਦਾ ਗੋਲਾ ਚਲਾਉਣ ਦੀ ਪਰਮਿਸ਼ਨ ਜਿਹੜੀ ਉਹ ਦਿੱਤੀ ਜਾਏ, ਤੋਪ ਦਾ ਗੋਲਾ। ਉਦੋਂ ਫਿਰ ਜਨਰਲ ਵੈਦਿਆਂ ਨੂੰ ਬੀਬੀ ਇੰਦਰਾ ਨੇ ਆਪਣੇ ਪਾਸ ਬੁਲਾਇਆ, ਬੜੀ ਹੰਗਾਮੀ ਮੀਟਿੰਗ ਕਰਕੇ, ਅਤੇ ਤੋਪ ਦੇ ਗੋਲੇ ਦੀ ਉਹ ਇਜਾਜ਼ਤ ਮੰਗਦੇ ਸੀ, ਨਾਲ ਹੀ ਇਜਾਜ਼ਤ ਦੇ ਦਿੱਤੀ ਵੀ ਜੇ ਹਵਾਈ ਗੋਲੇ ਵੀ ਸੁੱਟਣੇ ਪੈਣ ਤਾਂ ਤੁਹਾਨੂੰ ਇਜਾਜ਼ਤ ਹੈ। ਇਹ ਜਿਹੜਾ ਆਪਰੇਸ਼ਨ ਹੈ ਇਹਨੂੰ ਬਹੁਤ ਜਲਦੀ ਜਿਹੜਾ ਹੈ ਉਹ ਖਤਮ ਕੀਤਾ ਜਾਏ ਤਾਂ ਕਿ ਪੰਜਾਬ ਦੇ ਵਿੱਚ ਬਗਾਵਤ ਹੋ ਰਹੀ ਹੈ। ਬੀਬੀ ਇੰਦਰਾ ਜਿਹੜੀ ਹੈ ਉਹਦੀ ਨੀਂਦ ਹਰਾਮ ਹੋਈ ਪਈ ਸੀ ਅਤੇ ਕਹਿੰਦੀ ਸੀ ਵੀ ਇਹ ਜਲਦੀ ਕਰੋ, ਆਪਰੇਸ਼ਨ ਖਤਮ ਕਰੋ। ਜਦੋਂ ਸਾਧ ਸੰਗਤ ਜੀ ਤੋਪ ਦੇ ਗੋਲੇ ਦੀ ਪਿੱਛੋਂ ਪਰਮਿਸ਼ਨ ਇਹਨਾਂ ਨੇ ਦੇ ਦਿੱਤੀ ਹੈ, ਫਿਰ ਟੈਂਕ ਲਗਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਉੱਥੋਂ ਫਿਰ ਤੋਪਾਂ ਦਿਆਂ ਗੋਲਿਆਂ ਦੀ ਜਿਹੜੀ ਹੈ ਉਹ ਵਰਖਾ ਹੋਣੀ ਸ਼ੁਰੂ ਹੋ ਗਈ। ਅਤੇ ਲਗਾਤਾਰ ਜਦੋਂ ਤੋਪਾਂ ਦੇ ਗੋਲਿਆਂ ਦੀ ਵਰਖਾ ਹੁੰਦੀ ਰਹੀ, ਸ੍ਰੀ ਅਕਾਲ ਤਖ਼ਤ ਸਾਹਿਬ ਹਿੰਦੁਸਤਾਨ ਸਰਕਾਰ ਨੇ ਢਹਿ ਢੇਰੀ ਕਰ ਦਿੱਤਾ, ਨਾਲ ਦਰਸ਼ਨੀ ਡਿਉੜੀ ਦਾ ਉਹ ਪਾਸਾ ਜਿਹੜਾ ਸੀ ਉਹ ਵੀ ਜਿਹੜਾ ਸੀ ਉਹ ਢਹਿ ਕੇ ਡਿੱਗ ਪਿਆ। ਬਹੁਤ ਸਾਰੀਆਂ ਗੋਲੀਆਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਲੱਗੀਆਂ, ਆਲੇ ਦੁਆਲੇ ਦੀਆਂ ਬਿਲਡਿੰਗਾਂ ਜਿਹੜੀਆਂ ਸੀ ਉਹ ਛਲਣੀ ਹੋ ਗਈਆਂ, ਸੰਗਮਰਮਰ ਦੀਆਂ ਸਿਲਾਂ ਅਜੇ ਤੱਕ ਉੱਥੇ ਲੱਗੀਆਂ ਹੋਈਆਂ ਜਿੱਥੋਂ ਰਿਪੇਅਰ ਪੂਰੀ ਤਰ੍ਹਾਂ ਨਹੀਂ ਕੀਤੀ ਗਈ। ਉਹ ਸੰਗਮਰਮਰ ਦੀਆਂ ਲੱਗੀਆਂ ਉਹਨਾਂ ਸਿਲਾਂ ਦੇ ਵਿੱਚ ਗੋਲੀਆਂ ਦੱਸਦੀਆਂ ਕਿ ਪਿੱਛੋਂ ਕਿਤਨੇ ਕੁ ਜ਼ਬਰਦਸਤ ਹਥਿਆਰ ਸਨ ਕਿ ਜਿਹੜੀਆਂ 2-2 ਇੰਚ ਜਿਹੜੀਆਂ ਗੋਲੀਆਂ ਵਿੱਚ ਖੁੱਭ ਗਈਆਂ ਹੋਈਆਂ ਅਤੇ ਅਜੇ ਤੱਕ ਨਿਸ਼ਾਨ ਜਿਹੜੇ ਉਹ ਲੱਗੇ ਹੋਏ ਹੈ। ਸਾਧ ਸਿੰਘ ਜੀ ਉਹ ਇਹ ਸੰਤਾਪ ਜਿਹੜਾ ਸੀ ਇਹ ਫਿਰ ਗੋਲੀਆਂ ਸੰਗਮਰਮਰ ਵਿੱਚ ਤਾਂ ਕੀ ਲੱਗੀਆਂ, ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਭਾਵੇਂ ਉਹ ਭਾਰਤ ਵਿੱਚ ਵੱਸਦੀ ਸੀ ਅਤੇ ਭਾਵੇਂ ਕੈਨੇਡਾ ਅਮੈਰੀਕਾ ਵਿੱਚ ਵੱਸਦੀ ਸੀ, ਉਹਨਾਂ ਦੇ ਹਿਰਦਿਆਂ ਦੇ ਵਿੱਚ ਗੋਲੀਆਂ ਵੱਜ ਗਈਆਂ, ਹਿਰਦੇ ਜਿਹੜੇ ਸਨ ਉਹ ਛਲਣੀ ਹੋ ਗਏ, ਪੰਜਾਬ ਸਾਰਾ ਜਿਹੜਾ ਸੀ ਉਹ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਲੇਕਿਨ ਹਰੇਕ ਸਿੱਖ ਦੇ ਹਿਰਦੇ 'ਚੋਂ ਇਹੀ ਹੂਕ ਉੱਠਦੀ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੁਣ ਤੂੰ ਕਿਸੇ ਆਪਣੇ ਮਰਜ਼ੀ ਵੜੇ ਮਹਾਨ ਸਿੱਖ ਦੇ ਸਿਰ 'ਤੇ ਕਿਰਪਾ ਭਰਿਆ ਹੱਥ ਰੱਖ ਅਤੇ ਉਹ ਫਿਰ ਇਸ ਡੈਣ ਦਾ ਜਿਹੜਾ ਹੈ ਇਸ ਪ੍ਰਕਾਰ ਮਲੀਆ ਮੇਟ ਕਰੇ। ਉਹ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਕਿਰਪਾ ਭਰਿਆ ਹੱਥ ਰੱਖਣਾ ਸੀ ਉਹ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਦੇ ਉੱਤੇ ਸਿਰ ਦੇ ਉੱਤੇ ਰੱਖਿਆ, ਨਾਲ ਸ਼ਹੀਦ ਭਾਈ ਕੇਰ ਸਿੰਘ ਦੇ ਸਿਰ ਦੇ ਉੱਤੇ 10ਵੇਂ ਪਾਤਸ਼ਾਹ ਜੀ ਨੇ ਹੱਥ ਰੱਖਿਆ। ਅਤੇ 6 ਜੂਨ ਨੂੰ ਜਿਹੜਾ ਹਮਲਾ ਸੀ ਉਦੋਂ ਤੱਕ ਇਹ ਹਮਲਾ ਜਿਹੜਾ ਸੀ ਇਹਨਾਂ ਨੇ ਕੰਪਲੀਟ ਕੀਤਾ ਸੀ। 31 ਅਕਤੂਬਰ 1984 ਦਾ ਦਿਨ ਆਇਆ ਔਰ ਯਾਦ ਰਹੇ ਨਾਲ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪ੍ਰਕਾਸ਼ ਹੋਇਆ ਨਾ ਹਰਿਮੰਦਰ ਸਾਹਿਬ ਜੀ ਦੇ ਵਿੱਚ, ਜਦੋਂ 6 ਜੂਨ ਤੋਂ ਬਾਅਦ ਸਫਾਈਆਂ ਕੀਤੀਆਂ ਗਈਆਂ, ਭਾਈ ਕੀਰਤਨ ਤਾਂ ਸ਼ੁਰੂ ਕੀਤਾ ਜਾਏ, ਮਰਿਆਦਾ ਸ਼ੁਰੂ ਕੀਤੀ ਜਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵਾਕ ਲਿਆ ਅਤੇ ਮਹਾਰਾਜ ਜੀ ਨੇ ਮੁੱਖ ਵਾਕ ਬਖਸ਼ਿਆ ਸੀ, ਕਿਸ ਹੋਂ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ, ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ। ਮਹਾਰਾਜ ਪਾਤਸ਼ਾਹ ਨੇ ਉਦੋਂ ਹੀ ਜਿਹੜੇ ਭਵਿੱਖਤ ਬਚਨ ਕਰ ਦਿੱਤੇ ਕਿ ਜਿਹੜੇ ਵੱਡੇ ਵਡੇਰੇ ਜਵਾਹਰ ਲਾਲ ਨਹਿਰੂ ਦਾ ਖਾਨਦਾਨ ਔਰ ਜਿਹੜੇ ਤਖਤਾਂ 'ਤੇ ਬੈਠੇ ਹੋਏ ਵੀ ਆਪਣੇ ਆਪ ਨੂੰ ਵੱਡੇ ਸਮਝਦੇ ਅਤੇ ਜਾਂ ਮਾਇਕੀ ਤੌਰ 'ਤੇ ਧਨ ਦੌਲਤ ਦਾ ਸਦਕਾ ਆਪਣੇ ਆਪ ਨੂੰ ਵੱਡੇ ਸਮਝਦੇ ਹੈ, ਸੋ ਸੋ ਖਾਕੂ ਰਲ ਸੀ, ਇਹ ਖੇਹ ਦੇ ਵਿੱਚ ਰਲ ਜਾਣੇ ਹਨ, ਖਾਕ ਦੇ ਵਿੱਚ ਰਲ ਜਾਣੇ ਹਨ। ਜਦੋਂ 31 ਅਕਤੂਬਰ 1984 ਦਾ ਦਿਨ ਆਇਆ, ਭਾਣਾ ਵਰਤਦਾ ਹੈ 8 ਵਜੇ ਅਤੇ ਅੰਮ੍ਰਿਤ ਵੇਲੇ ਮੁੱਖ ਵਾਕ ਆਉਂਦਾ ਹੈ 5 ਵਜੇ ਦੇ ਆਸ ਪਾਸ, ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਚਨ ਕਰ ਦਿੱਤੇ, ਮੁੱਖ ਵਾਕ ਆ ਗਿਆ ਕਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ, ਹਰ ਜੀਓ ਹਰ ਨਾਖਸ ਮਾਰ ਪਚਾਇਆ। ਮਹਾਰਾਜ ਪਾਤਸ਼ਾਹ ਨੇ ਸਵੇਰੇ ਹੀ ਫਰਮਾਨ ਕਰ ਦਿੱਤਾ ਵੀ ਅੱਜ ਇੱਕ ਹਰਨਾਖਸ਼ ਮਰ ਜਾਣਾ ਹੈ, ਜਿਸ ਤਰ੍ਹਾਂ ਮਹਾਰਾਜ ਤੂੰ ਸਤਯੁਗ ਦੇ ਸਮੇਂ ਦੇ ਅੰਦਰ ਹਰਨਾਖਸ਼ ਨੂੰ ਮਾਰਿਆ, ਇਵੇਂ ਹੀ ਇਹ ਕਲਯੁੱਗ ਦਾ ਹਰਨਾਖਸ਼ ਜਿਹੜਾ ਉਹ ਮਰ ਜਾਣਾ। ਕਲਗੀਧਰ ਪਿਤਾ ਜੀ ਨੇ ਰੱਖਿਆ ਹੋਇਆ ਸਿਰ 'ਤੇ ਆਪਣਿਆਂ ਸਿੱਖਾਂ ਦੇ ਸਿਰ 'ਤੇ ਹੱਥ, ਅਤੇ ਸਾਧ ਸੰਗਤ ਜੀ ਉਹ ਫਿਰ 8:20 'ਤੇ ਇੰਦਰਾ ਗਾਂਧੀ ਜਦੋਂ ਆਪਣੀ ਹੀ ਕੋਠੀ ਦੇ ਵਿੱਚ ਬਾਹਰ ਨਿਕਲੀ ਹੈ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਜੋ ਪਹਿਲਾਂ ਸਾਰਾ ਪ੍ਰੋਗਰਾਮ ਉਲੀਕਿਆ ਹੋਇਆ ਸੀ, ਮਿਲਾਇਆ ਹੋਇਆ ਸੀਗਾ, ਉਹਨਾਂ ਨੇ ਆਪਸ ਵਿੱਚ ਅੱਖ ਨਾਲ ਕੀਤਾ ਇਸ਼ਾਰਾ ਅਤੇ ਆਪਣੇ ਆਪਣੇ ਆਟੋਮੈਟਿਕ ਹਥਿਆਰਾਂ ਦੇ ਨਾਲ ਜਿਤਨੇ ਵੀ ਰੌਂਦ ਉਹਨਾਂ ਹਥਿਆਰਾਂ ਵਿੱਚ ਭਰੇ ਹੋਏ ਸੀ ਉਹਨਾਂ ਸਾਰਿਆਂ ਦਾ ਇਸ ਪ੍ਰਕਾਰ ਮੀਂਹ ਵਰਾ ਦਿੱਤਾ ਉਹ ਇੰਦਰਾ ਗਾਂਧੀ ਦੇ ਸਰੀਰ ਦੇ ਉੱਤੇ ਅਤੇ ਉਹਦਾ ਛਲਣੀ ਛਲਣੀ ਸਰੀਰ ਜਿਹੜਾ ਸੀ ਉਸ ਮੌਕੇ ਦੇ ਉੱਤੇ ਕਰ ਦਿੱਤਾ। ਕੀ ਹੋਇਆ, ਸੂਰਮਿਆਂ ਨੇ ਇਸ ਪ੍ਰਕਾਰ ਉਹਨੂੰ ਮਾਰ ਕੇ ਅਤੇ ਉਸ ਤੋਂ ਬਾਅਦ ਜਿਹੜਾ ਸੀ ਉਹ ਬੋਲੇ ਸੋਨ ਹਾਲ ਦੇ ਨਾਅਰੇ ਲਾਏ ਵੀ ਅਸਾਂ ਜਿਹੜਾ ਕੰਮ ਕਰਨਾ ਸੀ ਉਹ ਕਰ ਲਿਆ ਹੈ ਅਤੇ ਹੁਣ ਤੁਸੀਂ ਆਪਣਾ ਕੰਮ ਜਿਹੜਾ ਉਹ ਕਰ ਲਓ। ਲੇਕਿਨ ਇੰਦਰਾ ਗਾਂਧੀ ਦੇ ਜਿਹੜੇ ਅੰਗ ਰੱਖਿਅਕ ਸੀਗੇ ਉਹਨਾਂ ਨੇ ਵੀ ਆਉਂਦਿਆਂ ਸਾਰ ਹੀ ਗੋਲੀਆਂ ਦੀ ਵਰਖਾ ਕਰ ਦਿੱਤੀ, ਜਿਹਦੇ ਵਿੱਚ ਸ਼ਹੀਦ ਭਾਈ ਬੇਅੰਤ ਸਿੰਘ ਜੀ ਜਿਹੜੇ ਸੀ ਉਸ ਮੌਕੇ ਦੇ ਉੱਤੇ ਸ਼ਹਾਦਤ ਪ੍ਰਾਪਤ ਕਰ ਗਏ। ਸਤਵੰਤ ਸਿੰਘ ਦੇ ਇੱਕ ਦੋ ਗੋਲੀਆਂ ਜਿਹੜੀਆਂ ਸੀ ਸਰੀਰ ਵਿੱਚ ਲੱਗੀਆਂ ਇਹਨਾਂ ਨੇ ਗ੍ਰਿਫਤਾਰ ਕਰ ਲਿਆ, ਅਤੇ ਕੇਰ ਸਿੰਘ ਜਿਹੜੇ ਸੀ ਉਹ ਬਾਅਦ ਵਿੱਚ ਜਿਹੜਾ ਇਨਵੈਸਟੀਗੇਸ਼ਨ ਤੋਂ ਬਾਅਦ ਜਦੋਂ ਪਤਾ ਲੱਗਾ ਤਾਂ ਉਹਨਾਂ ਨੂੰ ਬਾਅਦ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ। ਇਸ ਲਈ ਉਸੇ ਦਿਨ ਇੰਦਰਾ ਗਾਂਧੀ ਮਰੀ ਹੈ, ਉਸੇ ਦਿਨ ਕੌਮ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਬੇਅੰਤ ਸਿੰਘ ਦੀ ਬਰਸੀ ਦੇ ਵਜੋਂ ਜਿਹੜਾ ਖਾਲਸਾ ਪੰਥ ਜਿਹੜਾ ਉਹ ਦਿਹਾੜਾ ਮਨਾਉਂਦਾ ਹੈ। ਅਤੇ ਸਾਧ ਸੰਗਤ ਜੀਓ, ਬਾਅਦ ਵਿੱਚ ਇਸ ਹਿੰਦੂ ਤਵ ਸਾਮਰਾਜ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਵਾਸਤੇ ਰਾਜੀਵ ਦੇ ਕੀਤੇ ਹੋਏ ਐਲਾਨ ਨੂੰ ਮੰਨਦਿਆਂ ਹੋਇਆਂ 72 ਘੰਟੇ ਦੇ ਵਿੱਚ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਅਤੇ ਜਿਵੇਂ ਸਾਧ ਸੰਗਤ ਜੀਓ, ਮੀਰ ਮੰਨੂ ਦੀ ਜੇਲ੍ਹ ਦੇ ਅੰਦਰ ਸਾਡੀਆਂ ਮਾਤਾਵਾਂ ਨੂੰ ਸ਼ਹੀਦ ਕੀਤਾ ਗਿਆ, ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ, ਅਤੇ ਉਦੋਂ ਸਾਡੀਆਂ ਮਾਤਾਵਾਂ ਇਹੀ ਪੜ੍ਹਦੀਆਂ ਸੀ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਮੰਨੂ ਜਿਉਂ ਜਿਉਂ ਸਾਨੂੰ ਵੱਢਦਾ, ਅਸੀਂ ਦੂਣੇ ਚੌਣੇ ਹੋਏ, ਅਸੀਂ ਦੂਣ ਸਵਾਏ ਹੋਏ। ਇਵੇਂ ਹੀ ਸਾਧ ਸੰਗਤ ਜੀ, ਇਹ ਸਮਝ ਲਓ ਕਿ ਸ੍ਰੀ ਦਰਬਾਰ ਸਾਹਿਬ ਜੀ ਦੇ ਉੱਪਰ ਹਮਲਾ ਕਰਨ ਵਾਲੇ ਇਸ ਹਰਨਾਕਸ਼ ਨੂੰ, ਇਹ ਅਹਿਮਦ ਸ਼ਾਹ ਅਬਦਿਆਲੀ ਦੀ ਰੂਹ ਨੂੰ, ਮੱਸੇ ਰੰਗੜ ਦੀ ਰੂਹ ਨੂੰ, ਇੰਦਰਾ ਦੇ ਰੂਪ ਵਿੱਚ ਆਈ ਹੋਈ ਨੂੰ ਸਾਧ ਸੰਗਤ ਜੀ ਉਹ ਸਿੰਘਾਂ ਨੇ ਜਿਹੜਾ ਸੀ ਇਸ ਪ੍ਰਕਾਰ ਸੋਧ ਦਿੱਤਾ, ਗੱਡੀ ਚੜ੍ਹਾ ਦਿੱਤਾ। ਅਤੇ ਪਰ ਬਾਅਦ ਵਿੱਚ ਸਾਧ ਸੰਗਤ ਜੀ ਉਹ ਦਿੱਲੀ ਦੇ ਵਿੱਚ ਰਹਿਣ ਵਾਲੇ ਬਹੁਤ ਸਾਰੇ ਬੱਚਿਆਂ ਬਜ਼ੁਰਗਾਂ ਅਤੇ ਮਾਤਾਵਾਂ ਭੈਣਾਂ ਦੀਆਂ ਸ਼ਹਾਦਤਾਂ ਹੋਈਆਂ ਔਰ ਨਰਾਦਰੀ ਹੋਈ, ਉਹ ਕੌਮ ਦੇ ਸਾਰੇ ਜਿਹੜੇ ਸ਼ਹੀਦ ਨੇ ਉਹ ਸਿਤਾਰਿਆਂ ਦੀ ਤਰ੍ਹਾਂ ਸਾਧ ਸੰਗਤ ਜੀ ਉਹ ਇਤਿਹਾਸ ਦੀਆਂ ਪੰਨਿਆਂ ਦੇ ਉੱਪਰ ਚਮਕ ਰਹੇ ਹੈ। ਹੁਣ ਜਿਸ ਤਰ੍ਹਾਂ ਸਾਧ ਸੰਗਤ ਜੀ ਉਹ ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਉਹਨਾਂ ਦਾ ਨਾਮ ਸੰਸਾਰ 'ਤੇ ਅਮਰ ਰਹਿਣਾ ਹੈ, ਇਵੇਂ ਸਾਧ ਸੰਗਤ ਜੀ ਉਹ ਇੰਦਰਾ ਨੂੰ ਗੱਡੀ ਚੜ੍ਹਾਉਣ ਵਾਲਿਆਂ ਸੂਰਮਿਆਂ ਦਾ ਨਾਮ ਵੀ ਜਿਹੜਾ ਹੈ ਉਹ ਅਮਰ ਰਹਿਣਾ ਹੈ। ਉਹਨਾਂ ਸ਼ਹੀਦਾਂ ਦੀ ਬਦੌਲਤ ਉਹਨਾਂ ਦੇ ਪਰਿਵਾਰਾਂ ਨੂੰ ਵੀ ਸਤਿਕਾਰਿਆ ਜਾਂਦਾ ਅਤੇ ਪੂਜਿਆ ਜਾਂਦਾ ਹੈ। ਬਾਬਾ ਠਾਕੁਰ ਸਿੰਘ ਸਾਹਿਬ ਜੀ ਜਦੋਂ ਅਖੀਰਲੇ ਸਾਲਾਂ ਵਿੱਚ ਬੜੀ ਬਿਰਧ ਅਵਸਥਾ ਦੇ ਵਿੱਚ ਸਨ, ਫਿਰ ਵੀ ਉਹਨਾਂ ਨੇ ਕਮਰਕੱਸਾ ਐਸਾ ਲਾਇਆ ਹੋਇਆ ਸੀ ਕਿ ਪ੍ਰਚਾਰ ਜਿਹੜਾ ਹੈ ਉਹਨੂੰ ਜਾਰੀ ਰੱਖਿਆ। ਅਤੇ ਲਾਸਟ ਵਾਰ ਜਦੋਂ ਬਾਬਾ ਠਾਕੁਰ ਸਿੰਘ ਜੀ ਸ਼ਹੀਦ ਭਾਈ ਸਤਵੰਤ ਸਿੰਘ ਦੇ ਘਰ ਗਏ ਸੀ ਉਦੋਂ ਮੈਂ ਨਾਲ ਸੀਗਾ, ਮੈਂ ਨਾਲ ਗਿਆ ਸੀਗਾ। ਉਹਨਾਂ ਦੇ ਇਸ ਪ੍ਰਕਾਰ ਭਾਈ ਸਤਵੰਤ ਸਿੰਘ ਦੇ ਛੋਟੇ ਭਰਾ ਨੇ ਬਾਬਾ ਜੀ ਨੂੰ ਪੁੱਛਿਆ ਸੀ, ਬਾਬਾ ਜੀ ਕੁਝ ਫੋਟੋਆਂ ਲੈ ਲਈਏ ਤੁਹਾਡੀਆਂ। ਬਾਬਾ ਜੀ ਕਹਿੰਦੇ ਲੈ ਲਓ ਭਾਈ, ਤੁਹਾਡੀ ਇੱਛਾ ਹੈ ਤਾਂ। ਉਹ ਫੋਟੋਆਂ ਉਹਨਾਂ ਨੇ ਲਾਈਆਂ ਸੀ, ਉਹਦੇ ਵਿੱਚ ਦਾਸ ਦੀਆਂ ਫੋਟੋਆਂ ਵੀ ਹੈਗੀਆਂ। ਭਾਈ ਬਾਬਾ ਤਰਲੋਚਨ ਸਿੰਘ ਜੀ ਜਿਹੜੇ ਪਿਤਾ ਜੀ ਹਨ ਸ਼ਹੀਦ ਭਾਈ ਸਤਵੰਤ ਸਿੰਘ ਦੇ, ਉਹ ਉਦੋਂ ਮੰਜੇ 'ਤੇ ਹੀ ਸਨ। ਉਹਨਾਂ ਦੇ ਨਾਲ ਬੜੇ ਬਚਨ ਬਲਾਸ ਬਾਬਾ ਜੀ ਦੇ ਹੁੰਦੇ ਰਹੇ। ਅਸੀਂ ਵੀ ਉਹ ਲਗਭਗ 2-2.5 ਘੰਟੇ ਉਹਨਾਂ ਦੇ ਘਰ ਦੇ ਵਿੱਚ ਉਹ ਸਮਾਂ ਸਪੈਂਡ ਕੀਤਾ ਬਾਬਾ ਠਾਕੁਰ ਸਿੰਘ ਸਾਹਿਬ ਜੀ ਦੇ ਨਾਲ। ਤੋਂ ਸਾਧ ਸੰਗਤ ਜੀਓ, ਬਾਬਾ ਜੀ ਫਿਰ ਉਸੇ ਸਾਲ ਚੜ੍ਹਾਈ ਕਰ ਗਏ। ਉਹਦੇ ਤੋਂ ਬਾਅਦਾਂ ਫਿਰ ਬਾਬਾ ਜੀ ਨੂੰ ਉਹਨਾਂ ਦੇ ਗ੍ਰਹਿ ਵਿਖੇ ਜਾਣ ਦਾ ਮੌਕਾ ਨਹੀਂ ਮਿਲਿਆ। ਲੇਕਿਨ ਕੌਮ ਜਿਹੜੀ ਹੈ ਉਹਨਾਂ ਸ਼ਹੀਦਾਂ ਨੂੰ ਪੂਜਦੀ ਹੈ, ਜਿਵੇਂ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦਾ ਸਾਧ ਸਿੰਘ ਜੀ ਉਹ ਨਾਮ ਸੰਸਾਰ 'ਤੇ ਅਮਰ ਰਹਿਣਾ ਹੈ, ਇਵੇਂ ਹੀ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਅਤੇ ਭਾਈ ਕੇਰ ਸਿੰਘ ਦਾ ਨਾਮ ਜਿਹੜਾ ਉਹ ਸੰਸਾਰ ਦੇ ਉੱਪਰ ਅਮਰ ਰਹਿਣਾ ਹੈ। ਕਿਉਂਕਿ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਪਰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖ਼ਤ ਦੇ ਉੱਪਰ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਉਹਨਾਂ ਨੇ ਸੋਧਿਆ। ਜਿਹੜਾ ਵੈਦਿਆ ਸੀਗਾ, ਜਿਹਨੇ ਲਾਗੋਂ ਸਲਾਹ ਦੇ ਕੇ ਆਖਿਆ ਸੀ ਵੀ ਨਹੀਂ ਤੋਪ ਦਾ ਗੋਲਾ ਨਹੀਂ, ਹਵਾਈ ਗੋਲੇ ਦੀ ਵੀ ਨਾਲ ਹੀ ਪਰਮਿਸ਼ਨ ਮੈਡਮ ਜਿਹੜੀ ਉਹ ਦੇ ਦਿਓ, ਦਸਖਤ ਕਰ ਦਿਓ, ਉਹ ਜਿਹੜਾ ਵੈਦਿਆ ਸੀ ਫਿਰ ਉਹਦਾ ਨੰਬਰ ਜਿਹੜਾ ਸੀਗਾ ਉਹ ਗਦਲੀ ਭਾਈ ਹਰਜਿੰਦਰ ਸਿੰਘ ਗਦਲੀ ਦੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ, ਉਹਦਾ ਨੰਬਰ ਜਿਹੜਾ ਸੀ, ਵੈਦਿਆ ਦਾ ਨੰਬਰ ਜਿਹੜਾ ਸੀ ਉਹ ਫਿਰ ਉਹਨਾਂ ਨੇ ਸਾਧ ਸੰਗਤ ਜੀ ਉਹ ਲਾਇਆ। ਉਹਨਾਂ ਦਾ ਨਾਮ ਵੀ ਜਿਹੜਾ ਉਹ ਪੰਥ ਦੇ ਵਿੱਚ ਸਾਧ ਸੰਗਤ ਜੀ ਗੂੰਜਦਾ ਰਹਿਣਾ ਹੈ। ਇਸ ਵਾਸਤੇ ਇਹ ਜਿਹੜਾ ਦਿਹਾੜਾ ਸੀ ਇਹ ਕੱਲ੍ਹ ਨਾਲ ਹੀ ਆਇਆ ਸੀ, ਔਰ ਇਹਦੇ ਵਿੱਚ ਇੱਕ ਕਾਰਨ ਸੀ ਵੀ ਭਗਤ ਨਾਮਦੇਵ ਸਾਹਿਬ ਜੀ ਦਾ ਉਹ ਜਿਹੜਾ ਪ੍ਰਸੰਗ ਮੈਂ ਸੁਣਾਇਆ ਅਤੇ ਉਹ ਬੜੀ ਵਾਰ ਸਟੇਜਾਂ 'ਤੇ ਵੈਸੇ ਅੱਗੇ ਵੀ ਸੁਣਾਇਆ, ਤੋ ਮੇਰੇ ਮਨ ਦਾ ਵੀ ਕੁਝ ਅਕੀਦਾ ਸੀਗਾ ਵੀ ਇਹ ਵੀ ਇੱਕ ਬੜਾ ਸੋਹਣਾ ਮਜ਼ਬੂਨ ਹੈ ਵੀ ਜਿਉਂ ਨਾਮਦੇਵ ਜੀ ਦਾ ਪੱਥਰ ਦੀ ਮੂਰਤੀ ਵਿੱਚੋਂ ਪ੍ਰਭੂ ਨੂੰ ਪ੍ਰਗਟ ਕਰਕੇ ਦੁੱਧ ਪਿਆਵਣ ਦਾ ਪ੍ਰਸੰਗ ਹੈ ਅਤੇ ਅਖੀਰ ਤੱਕ ਘਮਾਣ ਪਿੰਡ ਪੰਜਾਬ ਦੇ ਵਿੱਚ ਉੱਥੇ ਤੱਕ ਦਾ ਇਤਿਹਾਸ ਹੈ, ਇੱਕ ਬੜਾ ਵਧੀਆ ਜਿਹੜਾ ਇਹ ਸਬਜੈਕਟ ਤਿਆਰ ਸੀ ਮੇਰੇ ਕੋਲ, ਅਤੇ ਮੇਰੀ ਤਮੰਨਾ ਜ਼ਿਆਦਾ ਇਹ ਸੀ ਵੀ ਉਹ ਜਿਹੜਾ ਉਹਨੂੰ ਸੁਣਾਇਆ ਜਾਏ ਕਿਉਂਕਿ ਉਸੇ ਹੀ ਦਿਨ ਜਿਹੜਾ ਉਹ ਨਾਲ ਆ ਗਿਆ। ਲੇਕਿਨ ਇਹ ਜਿਹੜੀ ਸ਼ਹਾਦਤ ਹੈ ਭਾਈ ਬੇਅੰਤ ਸਿੰਘ ਸਾਹਿਬ ਦੀ ਅਤੇ ਇੰਦਰਾ ਨੂੰ ਸੋਧਾ ਲਾਉਣ ਦਾ ਮਜ਼ਬੂਨ ਹੈ, ਇਹਦੀ ਘਾਟ ਜਿਹੜੀ ਉਹ ਕੱਲ੍ਹ ਦੀ ਰੜਕੀ ਜਾ ਰਹੀ ਸੀ, ਉਹ ਵਧੀਆ ਹੋਇਆ ਕਿ ਅੱਜ ਆਪਾਂ ਸਾਧ ਸੰਗਤ ਜੀ ਉਹ ਜਿਹੜੀ ਘਾਟ ਹੈ ਉਹ ਪੂਰੀ ਕਰ ਲਈ ਹੈ। ਇਸ ਵਾਸਤੇ ਸਾਡੀ ਕੋਟ ਕੋਟ ਪ੍ਰਣਾਮ ਹੈ ਉਹਨਾਂ ਸਾਰੇ ਸ਼ਹੀਦਾਂ ਨੂੰ ਜਿਹੜੇ ਸਾਧ ਸੰਗਤ ਜੀ ਉਹ ਸ੍ਰੀ ਹਰਿਮੰਦਰ ਸਾਹਿਬ ਦੀ ਆਬਰੂ ਵਾਸਤੇ, ਸੁਤੰਤਰਤਾ ਦੇ ਵਾਸਤੇ, ਰੱਖਿਆ ਦੇ ਵਾਸਤੇ ਸਮੇਂ ਸਮੇਂ 'ਤੇ ਜੂਝੇ ਨੇ, ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ, ਔਰ ਜਿਨ੍ਹਾਂ ਨੇ ਆਪਣੇ ਘਰ ਬਾਰ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਸਤਿਗੁਰਾਂ ਨੂੰ ਆਪਾਂ ਸਮਰਪਿਤ ਕੀਤਾ ਹੈ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਐਸੀ ਭਾਵਨਾ ਦੇ ਨਾਲ ਜਿਨ੍ਹਾਂ ਨੇ ਸਿਰਾਂ 'ਤੇ ਖੱਫੜ ਬੰਨ੍ਹ ਕੇ ਅਤੇ ਜ਼ਾਲਮਾਂ ਨੂੰ ਸੋਧਣ ਦੇ ਵਾਸਤੇ ਸਾਧ ਸੰਗਤ ਜੀ ਉਹ ਘਰਾਂ ਤੋਂ ਸ਼ਸਤਰ ਲੈ ਕੇ ਜਿਹੜੇ ਸੂਰਮੇ ਬਾਹਰ ਨਿਕਲੇ ਹੈ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਹੈ। ਉਹਨਾਂ ਦੇ ਚਰਨਾਂ ਦੇ ਉੱਤੇ ਲੱਖ ਲੱਖ ਸਿੱਜਦਾ ਹੈ। ਸਾਧ ਸੰਗਤ ਜੀ ਉਹ ਨਿਯਤ ਕੀਤਾ ਹੋਇਆ ਸਮਾਂ ਸੰਪੂਰਨ ਹੈ ਜੀ, ਭੁੱਲਾਂ ਦੀ ਮੁਆਫ਼ੀ ਦੇਣੀ। ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।